Napanee, Ahuji. Koi appointment nahi, drive through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube.
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
First, second, third mortgage, home equity, business loan, debt consolidation, refinance, rent to own le, call karo Devinder Pawar nu 647-988-8731-647-988-8731
Je nahi hona khajjal khwar, ta call karo
Devinder Pawar
Jekar ek baar ina tuhadi file vekh ke haan keh ditti, ta apne vaade te hamesha khare utarde han License number 10845, independently owned and operated
मार्केट ठंडी होवे जा गर्म रियल स्टेट च लाओ घटो घट 15% रिटर्न सूझ सियाणप नाल डेवलपमेंट लैंड ते इनकम जनरेटिंग प्रॉपर्टी च लगाए पैसे हमेशा वधदे रहिंदे आ जदों के घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ पैसे दी 100% सेफ्टी ते सिक्योरिटी दी गारंटी ते उत्तों सोहणी रिटर्न घट तों घट इन्वेस्टमेंट $1,00,000 वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 647-300-8436
HK Tire Center. Tusi itho kise vi kisam diyan gaddiyan te truckan de tire khareed sakde ho. Nave ate purane truck ate karan de tires. Vak vak companyan de tire jive ki Continental, Bridgestone, Hankook, Michelin, Dunlop, Yokohama ate Chinese companyan de tire oh vi bahut hi vadiya ate wajib keematan te. Mississauga location te call karo 647-295-4600 ja phir London 647-401-8230 ja phir ajj inade location te pahuncho 6191 Atlantic Drive Mississauga.
हाँ जी जरा एक वेबसाइट नोट करो afcgrocery.com AIG Asian Food Center दी ब्रांड न्यू वेबसाइट जिथों तुसी इंडो कैनेडियन ग्रोसरी मठियाईयां ताजियां सब्जियां फल फ्रूट इंडिया ले भांडे सजावट दा सामान सारा कुछ जो स्टोर ते जाके देखना हुण एशियन फूड सेंटर दी इस वेबसाइट ते देखो $100 या इस तो ज्यादा दे ऑर्डर ते पाओ फ्री डिलीवरी इन ऑल GTA एरियाज फ्री कर्बसाइड पिकअप अवेलेबल इन ऑल लोकेशंस ऑन सेम डे विजिट afcgrocery.com
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खाके आवांगे टेक आउट अते डिलीवरी ली कॉल करो 905-458-1777 ताजे स्वाद ले खाने ले याद रखो शिकागोस पिज़्ज़ा ट्विस्ट
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासे हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 416-732-2611 यानी 416-732-2611
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਕੱਲ੍ਹ ਸ਼ਾਮ ਨੂੰ ਵੀ ਪ੍ਰੋਗਰਾਮ ਜਦੋਂ ਖਤਮ ਕੀਤਾ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਸੀ ਸਮਾਂ ਜਿਹੜਾ ਉਹ ਖਤਮ ਹੋ ਜਾਂਦਾ ਜੀ ਅਤੇ ਖਬਰਾਂ ਦੇ ਉੱਤੇ ਟਿੱਪਣੀਆਂ ਕਰਨ ਵਾਲੀਆਂ ਰਹਿ ਜਾਂਦੀਆਂ ਨੇ ਸ਼ਿਵਿੰਦਰ ਨੂੰ ਕੱਲ੍ਹ 2-4 ਮਿੰਟ ਹੀ ਮਿਲੇ ਜੀ ਬਸ ਅਤੇ ਉਹ ਵਿਸ਼ਾ ਬਹੁਤ ਵੱਡਾ ਸੀ ਅੱਜ ਵੀ ਸ਼ਿਵਿੰਦਰ ਨਾਲ ਗੱਲਬਾਤ ਕਰਾਂਗੇ ਜੀ ਆਪਾਂ ਕੁਝ ਜ਼ਰੂਰੀ ਸੁਨੇਹੇ ਹੋਣਗੇ ਇੱਕ ਸੁਨੇਹਾ ਸਹਾਇਤਾ ਸੰਸਥਾ ਵਾਲਿਆਂ ਦਾ ਅਸੀਂ ਤੁਹਾਨੂੰ ਪਹਿਲਾਂ ਦਿੱਤਾ ਸੀਗਾ ਇੱਕ ਹੋਰ ਸੁਨੇਹਾ ਜਿਹੜਾ ਉਹ ਹਰਜਿੰਦਰ ਗਿੱਲ ਜੀ ਵੱਲੋਂ ਅੱਜ ਏਅਰ 'ਤੇ ਵੀ ਆਉਣਗੇ ਵਾਰਸ ਭਰਾਵਾਂ ਦਾ ਸ਼ੋਅ ਆ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਭਰਾਓ ਪਹਿਲਾਂ ਆਪਾਂ ਹੋਰ ਗੱਲਾਂ ਕਰੀਏ ਸ਼ਿਵਿੰਦਰ ਨੂੰ ਅਸੀਂ ਲਾਈਨ 'ਤੇ ਲੈਂਦੇ ਹਾਂ ਜੀ ਬਸ 2 ਮਿੰਟਾਂ ਦੇ ਵਿੱਚ ਹੀ ਦੋਸਤੋ ਜਿਵੇਂ ਪਾਣੀ ਆ ਜਿਹੜਾ ਉਹ ਵਗਦਾ ਰਹੇ ਤੇ ਚੰਗਾ ਲੱਗਦਾ ਇਸੇ ਤਰ੍ਹਾਂ ਬੰਦਾ ਜਿਹੜਾ ਉਹ ਤਰੱਕੀ ਕਰਦਾ ਰਹੇ ਚੰਗਾ ਲੱਗਦਾ ਇਹਦਾ ਤਰੱਕੀ ਦਾ ਉਹਨੂੰ ਆਪ ਨੂੰ ਵੀ ਫਾਇਦਾ ਹੁੰਦਾ ਤੇ ਸਮਾਜ ਨੂੰ ਵੀ ਫਾਇਦਾ ਹੁੰਦਾ ਉਹਦੇ ਪਰਿਵਾਰ ਨੂੰ ਵੀ ਫਾਇਦਾ ਹੁੰਦਾ ਇਹ ਤਰੱਕੀ ਦੇ ਪੈਮਾਨੇ ਕਈ ਨੇ ਆਰਥਿਕ ਤਰੱਕੀ ਬਹੁਤ ਚੰਗੀ ਗੱਲ ਆ ਆਰਥਿਕ ਤਰੱਕੀ ਕਰਦੇ ਰਹਿਣਾ ਚਾਹੀਦਾ ਬੰਦੇ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ ਪਰਿਵਾਰ ਦੀਆਂ ਲੋੜਾਂ ਹੁੰਦੀਆਂ ਨੇ ਆਲੇ ਦੁਆਲੇ ਦੀਆਂ ਲੋੜਾਂ ਹੁੰਦੀਆਂ ਨੇ ਆਰਥਿਕ ਤਰੱਕੀ ਦੇ ਰਾਹ 'ਤੇ ਅੱਗੇ ਵੱਧਦਾ ਜਾਣਾ ਚਾਹੀਦਾ ਜਦੋਂ ਆਰਥਿਕ ਤਰੱਕੀ ਹੁੰਦੀ ਹੈ ਅਤੇ ਉਹਦੇ ਨਾਲ ਖੁਸ਼ਹਾਲੀ ਆਉਂਦੀ ਹੈ ਬੰਦੇ ਦੇ ਮਨ ਦੇ ਵਿੱਚ ਨਵੀਆਂ ਆਸਾਂ ਮੰਗਾਂ ਜਾਗਦੀਆਂ ਨੇ ਪੈਸਾ ਧੇਲਾ ਜਿਹੜਾ ਉਹ ਇਸ ਯੁੱਗ ਦੇ ਵਿੱਚ ਬਹੁਤ ਅਹਿਮ ਹੈਗਾ ਪਰ ਜਿਹੜਾ ਸਰਵਪੱਖੀ ਵਿਕਾਸ ਆ ਨਾ ਬੰਦੇ ਦਾ ਉਹਦਾ ਇੱਕੋ ਇੱਕ ਪੈਮਾਨਾ ਆਰਥਿਕ ਤਰੱਕੀ ਨਹੀਂ ਹੈ ਪਰ ਸਾਡੇ ਮਨਾਂ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਆ ਬਈ ਜਿਹੜਾ ਦੇਸ਼ ਅਮੀਰ ਆ ਉਹ ਹੀ ਤਰੱਕੀ ਕਰ ਰਿਹਾ ਉਹ ਵਪਾਰ 'ਚ ਤਾਂ ਤਰੱਕੀ ਕਰ ਸਕਦਾ ਅਤੇ ਵਪਾਰ ਦੇ ਵਿੱਚ ਵੀ ਕੁਝ ਐਥੀਕਲ ਗੱਲਾਂ ਹੁੰਦੀਆਂ ਨੇ ਮੋਰਲ ਐਂਡ ਐਥੀਕਲ ਵੈਲਿਊਜ਼ ਹੁੰਦੀਆਂ ਨੇ ਜੇ ਉਹਨਾਂ ਨੂੰ ਉਹ ਦੇਸ਼ ਜਾਂ ਉਹ ਕੌਮ ਨਹੀਂ ਮੰਨਦੀ ਅਤੇ ਵੈਸੇ ਪੈਸੇ ਕਮਾਈ ਜਾਂਦੇ ਉਹਨੂੰ ਐਕਸਪਲੋਇਟੇਸ਼ਨ ਕਹਿੰਦੇ ਉਹਨੂੰ ਤਰੱਕੀ ਨਹੀਂ ਕਹਿੰਦੇ ਇਸੇ ਤਰ੍ਹਾਂ ਬੰਦੇ ਦਾ ਜਿਹੜਾ ਸਰਵਪੱਖੀ ਵਿਕਾਸ ਆ ਉਹਦੇ ਵਿੱਚ ਆਰਥਿਕ ਤਰੱਕੀ ਦਾ ਅਹਿਮ ਰੋਲ ਹੈਗਾ ਪਰ ਇੱਕੋ ਇੱਕ ਪੈਮਾਨਾ ਨਹੀਂ ਸਮਾਜ ਦੇ ਵਿੱਚ ਵੀ ਆਰਥਿਕ ਤਰੱਕੀ ਹੋਣੀ ਚਾਹੀਦੀ ਹੈ ਪੈਸੇ ਦਾ ਪੈਸਾ ਜਿਹੜਾ ਉਹ ਇੱਧਰ ਉੱਧਰ ਮੂਵ ਹੁੰਦਾ ਰਹਿਣਾ ਚਾਹੀਦਾ ਪਰ ਸਿਰਫ ਅਤੇ ਸਿਰਫ ਆਰਥਿਕ ਤਰੱਕੀ ਹੈ ਜਿਹੜੀ ਉਹ ਉਹ ਇਹ ਨਹੀਂ ਦਿਖਾਉਂਦੀ ਵੀ ਕਿਸੇ ਸਮਾਜ ਦੇ ਵਿੱਚ ਲੋਕ ਸੱਚੀ ਮੁੱਚੀ ਖੁਸ਼ ਰਹਿੰਦੇ ਨੇ ਜਾਂ ਸੱਚੀ ਮੁੱਚੀ ਉਹ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ। ਹਾਂ, ਇੱਕ 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 ਡੈਫੀਨੇਟਲੀ ਇੱਕ ਸਰਟਨ ਲੈਵਲ ਤੱਕ ਉਹਨਾਂ ਦੀਆਂ ਲੋੜਾਂ ਪੂਰੀਆਂ ਲੱਗਦਾ ਵੀ ਹੁੰਦੀਆਂ। ਫਿਰ ਅੱਗੇ ਇਹ ਆ ਜਾਂਦਾ ਵੀ ਜਦੋਂ ਕਿਸੇ ਮੁਲਕ ਨੇ ਆਰਥਿਕ ਤਰੱਕੀ ਕਰ ਲਈ, ਉਹਦੇ ਕੋਲ ਕਾਫ਼ੀ ਸਾਰੇ ਰਿਸੋਰਸਿਜ਼ ਨੇ, ਉਸ ਦੇਸ਼ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਉਸ ਰਿਸੋਰਸਿਜ਼ ਦੇ ਉੱਤੇ ਕਬਜ਼ਾ, ਕੀ ਉਹ ਰਿਸੋਰਸਿਸ ਸਾਰੇ ਲੋਕਾਂ ਲਈ ਅਵੇਲੇਬਲ ਨੇ, ਕੀ ਉਸ ਆਰਥਿਕ ਤਰੱਕੀ ਦਾ ਸਾਰੇ ਲੋਕਾਂ ਨੇ ਫਾਇਦਾ ਉਠਾ ਲਿਆ। ਇਹ ਇਹ ਬਹੁਤ ਵੱਡੀ ਗੱਲ ਹੁੰਦੀ ਆ। ਜੇ ਉਸ ਦੇਸ਼ ਦੇ 10% ਲੋਕਾਂ ਕੋਲ ਹੀ ਓਨੀਆਂ ਸਹੂਲਤਾਂ ਨੇ ਜਿੰਨੀਆਂ 90% ਲੋਕਾਂ ਕੋਲ ਨੇ, ਤਾਂ ਫਿਰ ਉਹ ਆਰਥਿਕ ਤਰੱਕੀ ਹੋਈ ਆ ਜਿਹੜੀ ਉਹ ਇੱਕ ਧਿਰ ਦਾ ਫਾਇਦਾ ਕਰ ਰਹੀ ਆ। ਪਰ ਮੈਂ ਤਾਂ ਆਰਥਿਕ ਤਰੱਕੀ ਆ ਜਿਹੜੀ ਮੈਂ ਤਾਂ ਵੈਸੇ ਗੱਲ ਕੀਤੀ ਆ, ਮੇਰਾ ਅੱਜ ਦਾ ਵਿਸ਼ਾ ਨਹੀਂ ਸੀ। ਵਿਸ਼ਾ ਤਾਂ ਸਿਰਫ ਇੰਨਾ ਹੀ ਆ ਵੀ ਮਨੁੱਖ ਦੇ ਸਰਵ ਪੱਖੀ ਵਿਕਾਸ ਲਈ ਆਰਥਿਕ ਤਰੱਕੀ ਜ਼ਰੂਰੀ ਆ, ਪਰ ਇਹ ਇੱਕੋ ਇੱਕ ਪੈਮਾਨਾ ਨਹੀਂ ਹੈ, ਇਹ ਇੱਕ ਛੋਟੀ ਜਿਹੀ ਗੱਲ ਆ। ਅਸੀਂ ਜਦੋਂ ਇਹਨਾਂ ਦੇਸ਼ਾਂ 'ਚ ਆਉਂਦੇ ਹਾਂ ਅਸੀਂ ਆਰਥਿਕ ਤਰੱਕੀ ਕਰ ਜਾਂਦੇ, ਪਰ ਸਾਡਾ ਸਰਵ ਪੱਖੀ ਵਿਕਾਸ ਵੀ ਨਾਲ ਹੀ ਹੋਣਾ ਚਾਹੀਦਾ, ਜਿਵੇਂ ਸਾਥੋਂ ਪਹਿਲੇ ਆਏ ਲੋਕਾਂ ਦਾ ਹੋਇਆ ਹੋਇਆ। ਸਾਨੂੰ ਇੱਕ 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 ਸਰਟਨ ਲੈਵਲ ਦੇ ਉੱਤੇ ਆਪਣੀਆਂ ਜਿਹੜੀਆਂ ਆਪਣੀਆਂ ਬਿਰਤੀਆਂ ਜਿਹੜੀਆਂ ਉਹ ਬਦਲਣੀਆਂ ਚਾਹੀਦੀਆਂ। ਸਾਨੂੰ ਆਪਣੇ ਆਪ ਨੂੰ ਇਵੋਲਵ ਕਰਕੇ ਅਗਲੇ ਸਟੈਪ 'ਤੇ ਲਿਜਾਣਾ ਚਾਹੀਦਾ, ਨਹੀਂ ਤਾਂ ਇਕੱਲੇ ਪੈਸੇ ਕਮਾ ਕੇ ਇਕੱਲੀ ਆਰਥਿਕ ਤਰੱਕੀ ਕਰਕੇ ਅਸੀਂ ਖੁਸ਼ ਨਹੀਂ ਰਹਿ ਸਕਦੇ, ਅਤੇ ਅਗਲੀ ਪੀੜ੍ਹੀ ਹੈ ਜਿਹੜੀ ਉਹਨੇ ਸਾਨੂੰ ਇਹ ਦਿਖਾ ਦੇਣੀ ਆ। ਗੱਲ ਅਸੀਂ ਬਹੁਤ ਮਾਣ ਕਰਦੇ ਹਾਂ, ਸਾਨੂੰ ਕਰਨਾ ਵੀ ਚਾਹੀਦਾ ਵੀ ਅਸੀਂ ਬਾਹਰ ਆ ਕੇ ਬਹੁਤ ਮਿਹਨਤ ਕਰਦੇ ਹਾਂ ਜਾਂ ਉੱਥੇ ਵੀ ਅਸੀਂ ਬਹੁਤ ਮਿਹਨਤਾਂ ਕੀਤੀਆਂ ਨੇ, ਇਹ ਚੰਗੀ ਗੱਲ ਆ। ਪਰ ਮਿਹਨਤਾਂ ਹੀ ਕਰਦੇ ਜਾਣਾ, ਪੈਸੇ ਹੀ ਕਮਾਉਂਦੇ ਜਾਣਾ, ਇਹ ਸਰਵ ਪੱਖੀ ਵਿਕਾਸ ਦੀ ਨਿਸ਼ਾਨੀ ਨਹੀਂ ਹੈ। ਅਸੀਂ ਜੇ ਆਰਥਿਕ ਤਰੱਕੀ ਕਰਦੇ ਕਰਦੇ ਮਾਨਸਿਕ ਵਿਕਾਸ ਆਪਣਾ ਨਾ ਕੀਤਾ, ਪੁਰਾਣੀਆਂ ਪਰੰਪਰਾਵਾਂ ਜਿਹੜੀਆਂ ਚਿੱਚੜ ਵਾਂਗੂ ਸਾਨੂੰ ਚਿੰਬੜੀਆਂ ਹੋਈਆਂ ਨੇ, ਜਿਹੜੀਆਂ ਅਸੀਂ ਤੋੜਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਜੇ ਅਸੀਂ ਨਹੀਂ ਤੋੜ ਸਕੇ ਤਾਂ ਸਾਡਾ ਸਰਵ ਪੱਖੀ ਵਿਕਾਸ ਨਹੀਂ ਹੋ ਸਕਦਾ। ਆਪਣੇ ਆਪ ਨੂੰ ਅਗਲੇ ਪੜਾਅ 'ਤੇ ਲੈ ਕੇ ਜਾਣਾ ਉਹ ਸਾਡੀ ਆਪ ਦੀ ਵੀ ਜ਼ਿੰਮੇਵਾਰੀ ਬਣਦੀ ਆ, ਸਿਸਟਮ ਦੀ ਵੀ ਜ਼ਿੰਮੇਵਾਰੀ ਬਣਦੀ ਆ। ਪਰ ਮੈਂ ਵੇਖਿਆ ਵੀ ਆਰਥਿਕ ਤੌਰ 'ਤੇ ਅਸੀਂ ਅੱਗੇ ਵੱਧਦੇ ਜਾਂਦੇ ਹਾਂ, ਪਰ ਸਰਵ ਪੱਖੀ ਵਿਕਾਸ ਦੇ ਜਿਹੜੇ ਦੂਜੇ ਪੈਮਾਨੇ ਹੁੰਦੇ ਆ ਉਹਨਾਂ ਦੇ ਵਿੱਚ ਸਾਡੀ ਖੜੋਤ ਆ, ਸਾਡੀ ਸਮਝ ਉੱਥੇ ਹੀ ਖੜੀ ਰਹਿੰਦੀ ਆ। ਫੋਰ ਐਗਜ਼ਾਮਪਲ, ਜਦੋਂ ਅਸੀਂ ਕੱਲ੍ਹ ਆਜ਼ਾਦੀ ਦੀ ਗੱਲ ਵੀ ਕੀਤੀ ਸੀ, ਤਾਂ ਆਜ਼ਾਦੀ ਦਾ ਪੈਮਾਨਾ ਕੀ ਹੁੰਦਾ? ਜੇ ਅਸੀਂ ਇਹਨੂੰ ਆਜ਼ਾਦੀ ਸਮਝ ਲਈਏ, ਬਈ ਚੋਣਾਂ ਹੁੰਦੀਆਂ ਨੇ ਭਾਰਤ ਦੇ ਵਿੱਚ ਜਾਂ ਇੱਥੇ, ਅਤੇ ਉਦੋਂ ਬਾਅਦ ਬਸ ਠੀਕ ਆ, 4 ਸਾਲ ਬਾਅਦ ਅਸੀਂ ਹੁਕਮਰਾਨ ਚੁਣ ਦਿੰਦੇ ਹਾਂ, ਇਹ ਵੀ ਤਰੱਕੀ ਦਾ ਪੈਮਾਨਾ ਨਹੀਂ ਹੈ ਵੀ ਡੈਮੋਕ੍ਰੇਸੀ ਕਿਸ ਲੈਵਲ 'ਤੇ ਖੜੀ ਹੈ ਅਤੇ ਕਿਸ ਲੈਵਲ 'ਤੇ ਉਹਨੂੰ ਅੱਗੇ ਲਿਜਾਣਾ ਚਾਹੀਦਾ, ਕੀ ਉਸਨੂੰ ਅਗਲੇਰੇ ਸਟੈਪ ਤੱਕ ਜਾਣਾ ਚਾਹੀਦਾ ਡੈਮੋਕ੍ਰੇਸੀ ਨੂੰ, ਕਿ ਜਿਹੋ ਜਿਹੀ ਟੁੱਟੀ ਭੱਜੀ ਲੰਗੜੀ ਡੈਮੋਕ੍ਰੇਸੀ ਹੈ ਇਹਨੂੰ ਹੀ ਅਸੀਂ ਮੰਨੀ ਜਾਈਏ। ਫਿਰ ਹੈਗਾ ਵੀ ਕੀ ਅਸੀਂ ਜਿਹੜੀਆਂ ਬਹੁਤ ਪੁਰਾਣੀਆਂ ਨੈਗੇਟਿਵ ਸਾਡੇ ਦਿਮਾਗਾਂ ਦੇ ਵਿੱਚ ਪੁਰਾਣੀ ਸੋਚ ਦੀ ਰਹਿੰਦ ਖੂੰਹਦ ਪਈ ਆ, ਉਹਨੂੰ ਨਾਲ ਹੀ ਚੱਕੀ ਫਿਰੀਏ? ਫੋਰ ਐਗਜ਼ਾਮਪਲ, ਜਾਤ ਪਾਤ ਦਾ ਕੋਡ ਸਾਡੇ ਵਿੱਚ ਪਿਆ, ਸਾਡੇ ਵਿੱਚ ਆਪਣੇ ਜਿਹੜੇ ਅਸੀਂ ਫਿਰਕੇ ਤੋਂ ਹਾਂ, ਜਿਹੜੇ ਮਜ਼ਹਬ ਦੇ ਵਿੱਚੋਂ ਹਾਂ, ਜਿਹੜੇ ਧਰਮ 'ਚੋਂ ਹਾਂ, ਜਿਹੜੇ ਕਲਚਰ ਤੋਂ ਹਾਂ, ਆਪਣੇ ਆਪ ਨੂੰ ਸਰਵੋਤਮ ਕਹਿਣਾ ਵੀ ਅਸੀਂ ਤਾਂ ਜੀ ਸਰਵੋਤਮ ਹਾਂ, ਸਾਰਿਆਂ ਤੋਂ ਉੱਤੇ ਹਾਂ ਅਸੀਂ, ਅਤੇ ਵੈਸੇ ਅਸੀਂ ਮਤਲਬ ਤਰੱਕੀ ਕਰ ਲਈ ਆ। ਦੁਨੀਆ ਅੱਜ ਇਹ ਕਹਿੰਦੀ ਆ ਕਿ ਸਾਨੂੰ ਹਿਊਮਨਿਸਟ ਬਣਨਾ ਚਾਹੀਦਾ, ਸਾਨੂੰ ਮਾਨਵਤਾਵਾਦੀ ਬਣਨਾ ਚਾਹੀਦਾ। ਵੈਸੇ ਸੁਨੇਹਾ ਤਾਂ ਅਸੀਂ ਇਹੀ ਦਿੰਦੇ ਹੁੰਦੇ ਹਾਂ ਸਾਰੇ ਵੀ ਸਾਡਾ ਧਰਮ, ਸਾਡਾ ਕਲਚਰ ਇਹੀ ਕਹਿੰਦਾ ਵੀ ਸਾਨੂੰ ਮਾਨਵਤਾਵਾਦੀ ਬਣਨਾ ਚਾਹੀਦਾ, ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਆ, ਸਾਰੇ ਇਨਸਾਨੀਅਤ ਦਾ ਸੁਨੇਹਾ ਦਿੰਦੇ ਹਾਂ। ਪਰ ਨਹੀਂ, ਅਸੀਂ ਬਾਹਰਲੇ ਦੇਸ਼ਾਂ 'ਚ ਆ ਕੇ ਇਨਸਾਨੀਅਤ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜਾ ਕਰਦਾ, ਅਸੀਂ ਉਹਨੂੰ ਵੀ ਕਹਿੰਦੇ ਛੱਡੋ, ਇਨਸਾਨੀਅਤ ਨੂੰ ਛੱਡੋ, ਆਪਾਂ ਆਪੋ ਆਪਣੇ ਧਾਰਮਿਕ ਸਥਾਨਾਂ 'ਚ ਕੈਦ ਰਹੀ ਜਾਈਏ, ਆਪੋ ਆਪਣੀ ਜਾਤ, ਆਪੋ ਆਪਣੇ ਗੋਤ, ਉਹਨਾਂ ਨੂੰ ਅਸੀਂ ਮੂਹਰੇ ਰੱਖਦੇ ਹਾਂ। ਮੂਹਰੇ ਹੀ ਨਹੀਂ ਰੱਖਦੇ ਅਸੀਂ ਟੇਢੇ ਮੇਢੇ ਤਰੀਕੇ ਨਾਲ, ਕਿਉਂਕਿ ਸਾਡੇ ਸਬਕੌਂਸ਼ੀਅਸ ਮਾਇੰਡ 'ਚ ਇਹ ਕੋਨਸੈਪਟ ਬੈਠੇ ਹੋਏ ਨੇ, ਅਸੀਂ ਉਹਨਾਂ ਨੂੰ ਠੀਕ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਫੋਰ ਐਗਜ਼ਾਮਪਲ, ਵੀ ਜੇ ਬੱਚਿਆਂ ਨੇ ਵਿਆਹ ਵੀ ਕਰਾਉਣਾ ਤਾਂ ਚੰਗੀ ਗੱਲ ਆ ਜੀ, ਉਹ ਕਿਸੇ ਹੋਰ ਨਾਲ ਨਾ ਕਰਾਵੇ, ਘੱਟੋ ਘੱਟ ਸਾਡੇ ਰੰਗ ਦਾ ਹੀ ਹੋਵੇ। ਤੁਸੀਂ ਸਮਝ ਗਏ ਹੋਵੋਗੇ, ਜੇ ਸਾਡੇ ਰੰਗ ਦਾ ਨਹੀਂ, ਰੰਗਾਂ ਨੂੰ ਵੀ ਅਸੀਂ ਕੈਟੇਗਰਾਈਜ਼ ਕੀਤਾ ਹੋਇਆ ਵੀ ਇੱਕ ਰੰਗ ਸਾਡੇ ਤੋਂ, ਇੱਕ ਜਾਂ ਦੋ ਰੰਗ ਆ ਜਿਹੜੇ ਸਾਡੇ ਤੋਂ ਥੱਲੇ ਨੇ, ਇੱਕ ਰੰਗ ਸਾਡੇ ਤੋਂ ਉੱਤੇ ਆ। ਅਸੀਂ ਕਹਿੰਦਾ ਜੇ ਬੱਚਿਆਂ ਨੇ ਵਿਆਹ ਵੀ ਕਰਾਉਣਾ ਨਾ ਤਾਂ ਉਤਲੇ ਰੰਗ ਵਾਲੇ ਨਾਲ ਤਾਂ ਕਰਾ ਲਿਓ, ਅਤੇ ਥੱਲੇ ਵਾਲੇ ਜਿਹਨੂੰ ਅਸੀਂ ਥੱਲੇ ਵਾਲਾ ਸਮਝਦੇ ਹਾਂ, ਹਾਲਾਂਕਿ ਅਸੀਂ ਕਹਿੰਦੇ ਕਿ ਕੁਦਰਤ ਦੇ ਸਾਰੇ ਰੰਗ ਬਰਾਬਰ ਨੇ। ਇਵੇਂ ਹੀ ਕਾਸਟ ਵਾਲਾ ਸਿਸਟਮ ਆ ਬਈ, ਕਾਸਟ ਵੀ ਅਸੀਂ ਪੂਰੀ ਦੀ ਪੂਰੀ ਇੱਕ ਪੌੜੀ ਬਣਾਈ ਆ, ਸਭ ਤੋਂ ਉੱਤੇ, ਉਸ ਤੋਂ ਥੱਲੇ, ਉਸ ਤੋਂ ਥੱਲੇ, ਉਸ ਤੋਂ ਥੱਲੇ, ਉਸ ਤੋਂ ਥੱਲੇ, ਸਭ ਤੋਂ ਥੱਲੇ। ਮਤਲਬ ਜਿਹੜੀਆਂ ਥੱਲੇ ਵਾਲੀਆਂ ਕਾਸਟ ਨੇ ਉਹਨਾਂ ਦੇ ਵਿੱਚ ਵੀ ਕਾਸਟ ਸਿਸਟਮ ਇੰਨਾ ਹੈ ਕਿ ਉਹ ਆਪਣੇ ਤੋਂ ਥੱਲੇ ਵਾਲੀਆਂ ਨੂੰ ਥੱਲੇ ਸਮਝਦੀਆਂ ਨੇ। ਉਹ ਕਹਿੰਦੇ ਜੇ ਕੋਈ ਰਿਸ਼ਤਾ ਹੋਵੇ ਜਿਹਦੇ ਨਾਲ ਅਸੀਂ ਵਰਤੀਏ ਨਾ, ਉਹ ਆਪਦੇ ਤੋਂ ਉੱਪਰਲੇ ਵਾਲਿਆਂ ਨਾਲ ਵਰਤੀਏ, ਆਪਦੇ ਤੋਂ ਥੱਲੇ ਵਾਲਿਆਂ ਨਾਲ ਨਾ ਵਰਤੀਏ, ਊਂ ਅਸੀਂ ਤਰੱਕੀ ਕੀਤੀ ਹੋਈ ਹੈ, ਊਂ ਅਸੀਂ ਵਿਦੇਸ਼ਾਂ 'ਚ ਆ ਗਏ ਹਾਂ। ਜਿੰਨੀ ਦੇਰ ਤੱਕ ਇਹ ਸਾਰੇ ਬੰਧਨ ਟੁੱਟਦੇ ਨਹੀਂ, ਓਨੀ ਦੇਰ ਤੱਕ ਸਾਡਾ ਸਰਵਪੱਖੀ ਵਿਕਾਸ ਨਹੀਂ ਹੁੰਦਾ। ਜਿੰਨੇ ਮਰਜ਼ੀ ਡਾਲਰ ਕਮਾਈ ਜਾਈਏ, ਬੈਂਕਾਂ ਭਰੀ ਜਾਈਏ, ਪ੍ਰੋਪਰਟੀਆਂ ਲਈ ਜਾਈਏ, ਆਪੋ ਆਪਣੇ ਧਾਰਮਿਕ ਸਥਾਨਾਂ 'ਚ ਵਾਹਿਗੁਰੂ ਅੱਲਾ ਰਾਮ ਰਾਮ ਕਹੀ ਜਾਈਏ ਵੀ ਇਨਸਾਨ ਸਾਰੇ ਬਰਾਬਰ ਆ, ਕਹਿਣ ਨੂੰ ਕੀ ਆ ਜੀ, ਕਹਿਣ ਦਾ ਕਿਹੜਾ ਜ਼ੋਰ ਲੱਗਦਾ, ਪਰ ਜਦੋਂ ਅਮਲੀ ਰੂਪ ਦੇ ਵਿੱਚ ਬਰਾਬਰਤਾ ਦੇਣ ਦੀ ਗੱਲ ਆਉਂਦੀ ਹੈ, ਉਦੋਂ ਫਿਰ ਅਸੀਂ ਕਹੀਏ ਨਹੀਂ ਨਹੀਂ ਸਾਰੇ ਬਰਾਬਰ ਬਰੂਬਰ ਨਹੀਂ, ਸਾਡੇ ਗੋਤ ਵਾਲੇ ਜਿਹੜੇ ਧਾਲੀਵਾਲ ਨੇ, ਬਰਾੜ ਨੇ, ਜਿਹੜੇ ਢਿੱਲੋ ਨੇ, ਜਾਂ ਜਿਹੜੇ ਸਾਡੇ ਆਪਦੇ ਪੰਡਿਤ ਭਾਈ ਨੇ ਉਹ ਚੰਗੇ ਨੇ, ਸਾਡੇ ਆਪਦੇ ਮਤਲਬ ਆਪਣੀ ਬਿਲਕੁਲ ਆਪਣੇ, ਜਾਂ ਜਿਹੜੇ ਸਾਡੇ ਧਾਰਮਿਕ ਸਥਾਨ 'ਚ ਆਉਂਦੇ ਨੇ, ਸਾਡੇ ਧਾਰਮਿਕ ਸਥਾਨ 'ਚ ਦੇਖੋ ਹੁਣ ਅੱਡ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਆ, ਕੋਈ ਜੱਟਾਂ ਦਾ, ਕੋਈ ਕੂਕਿਆਂ ਦਾ, ਕੋਈ ਵਾਲਮੀਕੀਆਂ ਦਾ, ਮਜ਼੍ਹਬੀ ਸਿੰਘਾਂ ਦਾ, ਮੇਰੀ ਗੱਲ ਤੁਸੀਂ ਸਮਝ ਗਏ ਹੋਵੋਗੇ। ਅਤੇ ਫਿਰ ਇਹ ਅਸਰ ਅੰਦਾਜ਼ ਕਿਵੇਂ ਹੁੰਦੇ ਨੇ, ਦੇਖੋ ਕਿਵੇਂ ਫਰਕ ਪੈਂਦਾ, ਤੁਸੀਂ ਮੰਨ ਹੀ ਨਹੀਂ ਸਕਦੇ। ਸ਼ਿਵਿੰਦਰ ਗੱਲ ਕਰਨਗੇ ਬਈ ਸਾਨੂੰ ਜਿਹੜੇ ਸਿੱਖਿਆ ਦੇਣ ਵਾਲੇ ਨੇ, ਜਿਹੜੇ ਸਕੂਲਾਂ ਕਾਲਜਾਂ 'ਚ ਸਿੱਖਿਆ ਦਿੰਦੇ ਨੇ, ਜਿਨ੍ਹਾਂ ਤੋਂ ਅਸੀਂ ਪੜ੍ਹੇ ਹਾਂ, ਦੇਖੋ ਸਾਡੇ ਮਨ 'ਚ ਤਾਂ ਉਹੀ ਗੱਲਾਂ ਜਾਣੀਆਂ ਨੇ ਜਿਹੜਾ ਕੁਛ ਸਾਨੂੰ ਸਿਖਾਇਆ ਗਿਆ। ਮੈਂ ਕੀ ਹਾਂ ਜਿਹੜਾ ਕੁਛ ਮੈਨੂੰ ਸਿਖਾਇਆ ਗਿਆ, ਜਾਂ ਮੈਨੂੰ ਆਜ਼ਾਦ ਤਰੀਕੇ ਨਾਲ ਸਿੱਖਣ ਦਾ ਮੌਕਾ ਮਿਲਦਾ, ਫਿਰ ਤਾਂ ਮੈਂ ਖੁਦ ਆਪ ਹੋਣਾ ਸੀ ਨਾ, ਹੁਣ ਮੈਂ ਆਪ ਨਹੀਂ, ਮੈਂ ਆਪਣੇ ਆਪ ਨੂੰ ਭਾਲਦਾ ਬੁੜਾ ਹੋ ਕੇ ਮਰ ਜੂੰਗਾ, ਕਿਉਂਕਿ ਮੈਨੂੰ ਆਪਣਾ ਆਪ ਤਾਂ ਬਣ ਹੀ ਨਹੀਂ ਦਿੱਤਾ ਗਿਆ, ਮੈਂ ਤਾਂ ਉਹ ਹਾਂ, ਮੈਂ ਦਾ ਮਤਲਬ ਅਸੀਂ ਸਾਰੇ, ਜੋ ਮੈਨੂੰ ਬਣਾ ਦਿੱਤਾ ਗਿਆ। ਅਤੇ ਜੋ ਮੈਨੂੰ ਬਣਾਇਆ ਗਿਆ ਉਹ ਇਹ ਹੈ ਵੀ ਜਦੋਂ ਮੈਂ ਘਰੋਂ ਜੰਮਿਆ, ਆਲੇ ਦੁਆਲੇ ਮੈਂ ਖੇਡਣ ਲੱਗਿਆ, ਪਹਿਲਾਂ ਮੈਨੂੰ ਮੇਰੇ ਮਾਂ ਪਿਓ ਨੇ ਕਿਹਾ ਉਹ ਫਲਾਨੇ ਜਿਹੜੇ ਵਿਹੜੇ ਵਾਲੇ ਆ ਨਾ, ਉਹ ਆਪਣੇ ਵਰਗੇ ਨਹੀਂ, ਉਹਨਾਂ ਨਾਲ ਨਹੀਂ ਖੇਡਣਾ, ਤੂੰ ਬਸ ਜੱਟਾਂ ਦੇ ਜਵਾਕਾਂ ਨਾਲ ਹੀ ਖੇਡਣਾ, ਕਲਾਸ 'ਚ ਵੀ ਤੂੰ ਮਤਲਬ ਜਿਹੜੇ ਆਪਦੇ ਤੂੰ ਹੇਠਲੇ ਵਾਲੀ ਕਾਸਟ ਵਾਲੇ ਨੇ ਨਾ, ਤੂੰ ਉਹਨਾਂ ਨਾਲ ਚਲੋ ਖੇਡ ਖੂਡ ਤਾਂ ਲਈ ਤੂੰ, ਪਰ ਉਹਨਾਂ ਦੀ ਰੋਟੀ ਨਹੀਂ ਖਾਣੀ। ਸਾਡੇ ਜੀ ਜਦੋਂ ਮੈਂ ਸਾਡੇ ਕਹਿੰਦਾ ਨਾ, ਉਹ ਇੰਡੀਵਿਜੁਅਲ ਕੋਈ ਐਕਸੈਪਸ਼ਨ ਹੋ ਸਕਦੀ, ਸਾਡੇ ਸਾਰਿਆਂ ਨਾਲ ਵਾਪਰਿਆ, ਸਾਡੇ ਕੁੱਟ ਪੈਂਦੀ ਹੁੰਦੀ ਸੀਗੀ ਵੀ ਤੂੰ ਫਲਾਨੇ ਮਤਲਬ ਉੱਥੋਂ ਖਾ ਕੇ ਕਿਉਂ ਆਇਆ। ਲੰਗਰ ਦੇ ਵਿੱਚ ਵੀ ਕੋਈ ਲੱਖ ਕਹੀ ਜਾਵੇ, ਪਰ ਇਹ ਗੱਲਾਂ ਅਸੀਂ ਅੱਖੀਂ ਵੇਖੀਆਂ ਨੇ ਜੀ, ਲੰਗਰ ਛਕਦਿਆਂ ਹੋਇਆਂ ਵਿਹੜੇ ਵਾਲਿਆਂ ਦੇ ਬੱਚਿਆਂ ਨੂੰ ਗਿਆਨੀ ਜੀ ਭਾਈ ਜੀ ਸੀ ਜਿਹੜੇ, ਉਹ ਪ੍ਰਸ਼ਾਦ ਵੀ ਦੇਣ ਤੋਂ ਇਨਕਾਰੀ ਹੁੰਦੇ ਸੀ। ਮੈਂ ਖੁਦ ਗਵਾਹ ਛੋਟਾ ਹੁੰਦਾ, ਤੁਸੀਂ ਲੱਖ ਦਲੀਲਾਂ ਦੇ ਲਿਓ, ਜਿਹੜੀਆਂ ਗੱਲਾਂ ਮੈਂ ਅੱਖਾਂ ਰਾਹੀਂ ਦੇਖੀਆਂ ਨੇ, ਮੈਂ ਕਿਵੇਂ ਮੁਨਕਰ ਹੋ ਜਾ ਉਹਨਾਂ ਤੋਂ। ਅਤੇ ਫਿਰ ਮਾਸਟਰ ਆ ਜਿਹੜਾ, ਜਿਹਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹ ਜੇ ਉਹਨੇ ਕੋਈ, ਤੁਹਾਨੂੰ ਪਤਾ ਨਾ ਜਿਹੜੇ ਸਕੂਲਾਂ 'ਚ ਪੜ੍ਹੇ ਹਾਂ ਆਪਾਂ, ਉਹ ਫਿਰ ਆਪਾਂ ਲੱਸੀ ਵੀ ਲੈ ਕੇ ਜਾਂਦੇ ਹੁੰਦੇ ਸੀ, ਮਾਸਟਰ ਜੀ ਵੀ ਕਈ ਵਾਰੀ ਲੱਸੀ ਮੰਗਾ ਲੈਂਦੇ ਸੀ, ਉਹ ਕਿਤੋਂ ਮੰਗਾਉਂਦੇ ਸੀ ਦੱਸੋ ਭਲਾ, ਉਹ ਵਿਹੜੇ ਵਾਲੇ ਜਵਾਕਾਂ ਤੋਂ ਮੰਗਾਉਂਦੇ ਸੀ? ਨਹੀਂ, ਜੱਟਾਂ ਦੇ ਜਵਾਕਾਂ ਤੋਂ ਮੰਗਾਉਂਦੇ ਸੀ ਉਹ। ਅਤੇ ਜੇ ਉਹਨਾਂ ਨੂੰ ਲੱਗਦਾ ਸੀ ਨਾ ਵੀ ਬੋਤਲ ਆ ਜਿਹੜੀ ਲੱਸੀ ਵਾਲੀ ਬੋਤਲ, ਇਹ ਕਿਸੇ ਨੇ ਹੱਥ ਲਾਤਾ ਸੋ ਕਾਲਡ ਨੀਵੀਂ ਕਾਸਟ ਵਾਲੇ ਨੇ, ਉਹ ਪਿੱਟੀ ਜਾਂਦੀ ਸੀ, ਕਹਿੰਦੇ ਸੀ ਭਿੱਟ ਤਾ ਇਹ, ਮਤਲਬ ਇਹ ਹਾਲ ਆ। ਉਹ ਜਿਹੜੇ ਟੀਚਰਾਂ ਤੋਂ ਸਾਡੇ ਮਨ 'ਚ ਰਹਿਣਾ ਹੀ ਆ ਜੀ, ਉਹਦੇ ਲਈ ਉਹਦੇ 'ਚ ਸਾਡਾ ਥੋੜ੍ਹਾ ਦੋਸ਼ ਹੈਗਾ। ਜੇ ਸਾਡੇ 'ਚ ਧਰਮਾਂ ਦੀਆਂ ਵੰਡਾਂ ਨੇ, ਜਾਤਾਂ ਦੀਆਂ, ਕਾਸਟ ਦੀਆਂ, ਗੋਤ ਦੀਆਂ ਵੰਡਾਂ ਨੇ, ਅਸੀਂ ਥੋੜ੍ਹਾ ਦੋਸ਼ੀ ਹਾਂ। ਸਾਨੂੰ ਸਿਖਾਇਆ ਕੀ ਨੇ? ਸਾਡੇ ਮਾਂ ਪਿਓ ਨੇ ਵੀ ਨਹੀਂ ਸਿਖਾਇਆ ਗਾ, ਉਹ ਸਿਸਟਮ ਨੇ ਸਿਖਾਇਆ। ਜਿਹੜਾ ਕੁਛ ਸਾਡੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਆ ਗਿਆ, ਉਹ ਆਲੇ ਦੁਆਲੇ ਤੋਂ ਆਇਆ ਦੋਸਤੋ, ਉਹਦੇ ਲਈ ਅਸੀਂ ਦੋਸ਼ੀ ਨਹੀਂ। ਅਸੀਂ ਲੜੀ ਜਾਈਏ, ਕੁਛ ਮਰਜ਼ੀ ਕਰੀ ਜਾਈਏ, ਪਰ ਉਹਦੇ ਲਈ ਅਸੀਂ ਦੋਸ਼ੀ ਨਹੀਂ। ਟੀਚਰ ਜਦੋਂ ਜੱਗ ਮੰਗਾਉਂਦਾ ਪਾਣੀ ਦਾ, ਗਲਾਸ ਮੰਗਾਉਂਦਾ, ਉਹ ਪਹਿਲਾਂ ਹੀ ਕਹਿੰਦਾ, ਜਿਹੜਾ ਕਲਾਸ ਦੇ ਵਿੱਚ ਸਾਫ਼ ਸੁਥਰਾ ਬੱਚਾ ਹੋਵੇ ਨਾ, ਜਿਹੜਾ ਮਤਲਬ ਉਹਦੀ ਆਪਣੀ ਸੋ ਕਾਲਡ ਕਾਸਟ ਦੇ ਵਿੱਚੋਂ ਹੋਵੇ, ਉਹ ਤੋਂ ਹੀ ਮੰਗਾਉਂਦਾ, ਦੂਜੇ ਨੂੰ ਤਾਂ ਉਹ ਫਿਰ ਕਹਿੰਦਾ ਹੀ ਨੇਗਾ। ਹੁਣ ਤਾਂ ਚਲੋ ਸਿਸਟਮ ਹੀ ਹੋਰ ਆ ਗਿਆ, ਬੋਤਲਾਂ ਆ ਗਈਆਂ, ਪਹਿਲਾਂ ਨਲਕੇ ਤੋਂ ਪਾਣੀ ਭਰਨਾ ਪੈਂਦਾ ਹੁੰਦਾ ਸੀ। ਉਦੋਂ ਪਹਿਲਾਂ ਵੀ ਨਲਕਿਆਂ ਤੋਂ ਪਹਿਲਾਂ ਪਾਣੀ ਘਰੋਂ ਲੈ ਕੇ ਜਾਂਦੇ ਸੀਗੇ, ਬੋਤਲਾਂ 'ਚ ਲੱਸੀ ਲੈ ਕੇ ਜਾਂਦੇ ਸੀ, ਜਿਵੇਂ ਮੈਂ ਕਿਹਾ ਰੋਟੀ ਲੈ ਕੇ ਜਾਂਦੇ ਸੀ, ਰੋਟੀ ਵੀ ਚਟਣੀ ਘਰੋਂ ਬਣਾ ਕੇ, ਗੁੜ ਦੀਆਂ ਡਲੀਆਂ ਲੈ ਕੇ ਜਾਣੀਆਂ, ਸਭ ਕੁਛ ਮਤਲਬ ਉਹਨਾਂ ਨੇ ਸੋ ਕਾਲਡ ਉੱਚੀਆਂ ਕਾਸਟਾਂ 'ਚੋਂ ਉਹ ਮੰਗਾਉਂਦੇ ਹੁੰਦੇ ਸੀ ਟੀਚਰ। ਸਾਡੇ ਟੀਚਰ ਇਹੋ ਜਿਹੇ ਸੀ। ਵੇਲਾ ਬਦਲ ਗਿਆ, ਚਲੋ 21ਵੀਂ ਸਦੀ ਆ ਗਈ, ਇੰਟਰਨੈੱਟ ਦਾ ਯੁੱਗ ਆ ਗਿਆ, ਸਾਰਾ ਕੁਛ ਹੋ ਗਿਆ, ਪਰ ਅਸੀਂ ਉੱਥੇ ਹੀ ਖੜੇ ਹਾਂ ਦੋਸਤੋ। ਮੈਂ ਇਸ ਕਰਕੇ ਗੱਲ ਸ਼ੁਰੂ ਕੀਤੀ ਸੀ ਵੀ ਆਰਥਿਕ ਤਰੱਕੀ ਹੈ ਜਿਹੜੀ, ਇਹ ਸਰਵਪੱਖੀ ਵਿਕਾਸ ਦਾ ਪੈਮਾਨਾ ਨਹੀਂ ਹੈ। ਡੈਫੀਨੇਟਲੀ ਆਰਥਿਕ ਤਰੱਕੀ ਦੇ ਨਾਲ ਤਰੱਕੀ ਹੁੰਦੀ ਹੈ, ਜਦੋਂ ਪੈਸਾ ਤੇ ਲਾਉਂਦਾ, ਰੁਜ਼ਗਾਰ ਮਿਲਦਾ, ਬੰਦੇ ਦੀ ਸਮਝ ਬਦਲਦੀ ਹੈ। ਕਈ ਬੰਧਨ ਆਪਣੇ ਆਪ ਟੁੱਟਦੇ ਨੇ। ਕਿਵੇਂ ਟੁੱਟੇ? ਪਿੰਡਾਂ ਦੇ ਵਿੱਚੋਂ ਦੇਖੋ ਕਿਵੇਂ ਟੁੱਟੇ। ਬਈ ਆਰਥਿਕ ਤਰੱਕੀ ਹੋਣ ਦੇ ਨਾਲ ਜਿਹੜੀ ਮਸ਼ੀਨਰੀ ਇੱਕ ਕਿਸਾਨ ਚਲਾਉਂਦਾ ਸੀ, ਉਹੀ ਮਸ਼ੀਨਰੀ ਉਹ ਆਪਦੇ ਉਹਨੂੰ ਉਹਦਾ ਜਿਹੜਾ ਸੀਰੀ ਸੀਗਾ ਦਿਹਾੜੀ ਕਰਦਾ ਸੀ, ਉਹ ਵੀ ਚਲਾਉਣ ਲੱਗ ਗਿਆ, ਨੇੜੇ ਹੋ ਗਏ, ਇਕੱਠੇ ਬੈਠ ਕੇ ਰੋਟੀ ਖਾਣ ਲੱਗ ਗਏ। ਹੌਲੀ 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 ਉਹਨਾਂ ਨੂੰ ਜਦੋਂ ਅਹਿਸਾਸ ਹੁੰਦਾ ਵੀ ਸੱਚੀਓ ਮੰਡੀਆਂ ਨੇ, ਫਿਰ ਜਿਹੜੇ ਸਿਆਣੇ ਨੇ ਉਹ ਇਕੱਠੇ ਬੈਠ ਕੇ ਵੀ ਰੋਟੀ ਖਾਣ ਲੱਗ ਜਾਂਦੇ ਨੇ, ਫਿਰ ਆਪੇ ਮੰਡੀਆਂ ਟੁੱਟ ਜਾਂਦੀਆਂ ਹੌਲੀ ਹੌਲੀ। ਰੋਟੀ ਦੀ ਗੱਲ ਛੱਡੋ, ਤੁਸੀਂ ਹੈਰਾਨ ਹੋਵੋਗੇ, ਰੋਟੀ ਦਾ ਜਦੋਂ ਛੱਡੋ, ਜਦੋਂ ਫਿਰ ਸ਼ਰਾਬ ਆਈ ਨਾ ਆਰਥਿਕ ਤਰੱਕੀ ਕਰਕੇ, ਉਹ ਫਿਰ ਇਕੱਠੇ ਬੈਠ ਕੇ ਪੀਣ ਲੱਗ ਗਏ। ਇਕੱਠੇ ਬੈਠ ਕੇ ਜਦੋਂ ਪੀਣ ਲੱਗੇ, ਹੁਣ ਤੁਸੀਂ ਪੀ ਤੁਸੀਂ ਦੇਖ ਲਿਓ, ਤੁਸੀਂ ਕਦੇ ਦੇਖਿਆ ਵੀ ਜਦੋਂ ਜੱਟ ਤੇ ਸੀਰੀ ਇਕੱਠੇ ਬੈਠ ਕੇ, ਗਲਾਸ ਤਾਂ ਮਤਲਬ ਜੱਗ ਪਾਣੀ ਵਾਲਾ ਹੁੰਦਾ, ਉਹਨੂੰ ਹੱਥ ਸਾਰੇ ਲਾ ਦਿੰਦੇ ਆ, ਗਲਾਸ ਅੱਡ ਅੱਡ ਹੁੰਦੇ ਆ, ਤੇ ਅੱਡ ਅੱਡ ਗਲਾਸਾਂ ਦੇ ਵਿੱਚ, ਮੇਰੀ ਗੱਲ ਦਾ ਮਨ 'ਚ ਹੀ ਜਵਾਬ ਦੇ ਦਿਓ, ਅੱਡ ਅੱਡ ਗਲਾਸਾਂ ਜਦੋਂ ਐਂਡ ਦੇ ਵਿੱਚ ਜਿਹਨੂੰ ਲਵਲੀ ਪੈਗ ਕਹਿੰਦੇ ਆ ਉਹ ਲਾਉਂਦੇ ਆ, ਉਹ ਕਦੇ ਕਿਸੇ ਸੀਰੀ ਨਾਲ ਲਾਇਆ ਕਿਸੇ ਨੇ? ਨਹੀਂ ਲਾਇਆ। ਕਿਉਂ ਕਿਉਂ ਨਹੀਂ ਲਾਇਆ ਭਲਾ? ਕਿਉਂਕਿ ਉਹ ਵੰਡੀਆਂ ਸਾਡੇ ਦਿਮਾਗ 'ਚ ਪਈਆਂ। ਆਰਥਿਕ ਤਰੱਕੀ ਕੁਛ ਵੰਡੀਆਂ ਨੂੰ ਤੋੜਦੀ ਆ, ਜਿਹਦਾ ਬਾਜ਼ਾਰ ਨੂੰ ਫਾਇਦਾ ਹੁੰਦਾ, ਪਰ ਬਹੁਤੀਆਂ ਨੂੰ ਨਹੀਂ ਤੋੜਦੀ। ਸਾਡੇ ਜਿਹੜੇ ਦੇਸ਼ 'ਚੋਂ ਅਸੀਂ ਆਏ ਹਾਂ ਨਾ, ਉਹਦੇ 'ਚ ਇਨਕਲਾਬੀ ਢੰਗ ਤਰੀਕਿਆਂ ਦੇ ਨਾਲ ਪੁਰਾਣੀ ਸਮਝ 'ਤੇ ਸੱਟਾਂ ਨਹੀਂ ਮਾਰੀਆਂ ਗਈਆਂ। ਪੁਰਾਣੀ ਸਮਝ ਟੁੱਟੀ ਨਹੀਂ, ਫਿਊਡਲ ਥੋਟ ਨਹੀਂ ਟੁੱਟੀ, ਫਿਊਡਲ ਥੋਟ ਨੂੰ ਕੈਪੀਟਲਿਸਟਿਕ ਥੋਟ ਨੇ ਜਿਉਂਦਾ ਰੱਖਿਆ। ਨਹੀਂ ਤਾਂ ਜਿਹੜੀ ਕੈਪੀਟਲਿਸਟਿਕ ਥੋਟ ਹੁੰਦੀ ਆ, ਉਹਦਾ ਇੱਕ ਰੈਵੋਲਿਊਸ਼ਨਰੀ ਪੱਖ ਵੀ ਹੁੰਦਾ ਵੀ ਉਹ ਪੁਰਾਣੀ ਸੋਚ ਨੂੰ ਨਾ ਤੋੜ ਕੇ ਨਵੀਆਂ ਗੱਲਾਂ ਸਿਰਜਦੀ ਆ। ਸਾਡੇ ਦੇਸ਼ 'ਚ ਇਸ ਤਰ੍ਹਾਂ ਨਹੀਂ ਹੋਇਆ। ਸਾਡੇ ਦੇਸ਼ 'ਚ ਪੁਰਾਣੀਆਂ ਪਰੰਪਰਾਵਾਂ ਅਜੇ ਚੱਲਦੀਆਂ ਨੇ। ਅਜੇ ਪ੍ਰਿੰਸੀਪਲ ਆ ਜਿਹੜਾ ਕੀ ਕੁਛ ਕਰਦਾ, ਉਹ ਦੇਖਿਓ ਸ਼ਿਵਿੰਦਰ ਕੀ ਕਹਿਣਗੇ ਲਾਈਨ 'ਤੇ ਨੇ, ਉਹਨਾਂ ਦੇ ਮੂੰਹੋਂ ਸੁਣਦੇ ਹਾਂ। ਬਾਕੀ ਆਪਾਂ ਗੱਲਾਂ ਤਾਂ ਬਾਅਦ 'ਚ ਵੀ ਕਰ ਲੈਣੀਆਂ ਨੇ। ਸ਼ਿਵਿੰਦਰ ਜੀ ਨਿਗਾ, ਸ਼ਿਵਿੰਦਰ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਤੁਹਾਡੀਆਂ ਗੱਲਾਂ ਸੁਣਦਾ ਸੀਗਾ, ਹੋ ਸਕਦਾ ਮੇਰੇ ਵਿਚਾਰ ਡਿਫਰੈਂਟ ਹੋਣ।
ਕੋਈ ਨਹੀਂ ਜੀ, ਕੋਈ ਨਹੀਂ,
ਟੈਨਸ਼ਨ ਨਹੀਂ ਲੈਣਾ। ਅੱਛਾ, ਸਭ ਤੋਂ ਵੱਡੀ ਜ਼ਰੂਰੀ ਗੱਲ ਕਿ ਸਿਸਟਮ ਕੀ ਆ, ਸਿਸਟਮ ਦਾ ਅਸੀਂ ਪਾਰਟ ਹੈਗੇ ਆ ਨਾ, ਮੈਂ ਸਿਸਟਮ ਦਾ ਪਾਰਟ ਹੈਗਾ ਨਾ।
ਬੋਲੋ ਬੋਲੋ ਵੀ, ਗੱਲ ਪੂਰੀ ਕਰੋ।
ਹਾਂਜੀ, ਮੈਂ ਸਿਸਟਮ ਦਾ ਪਾਰਟ ਆ। ਸਿਸਟਮ ਜੋ ਮੈਨੂੰ ਸਿਖਾਉਂਦਾ, ਇਹ ਮੇਰੀ ਉੱਤੇ ਡਿਪੈਂਡ ਆ ਕਿ ਮੈਂ ਉਹ ਸਿੱਖਣਾ ਕਿ ਨਹੀਂ। ਬਾਬਾ ਨਾਨਕ ਵੀ ਉਸੇ ਸਿਸਟਮ 'ਚ ਸੀ, ਉਹਨਾਂ ਨੇ ਉਹ ਚੀਜ਼ਾਂ ਨਹੀਂ ਸਿੱਖੀਆਂ, ਉਹਨਾਂ ਨੇ ਨਵੀਂ ਲੀਹ ਪਾਈ। ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਵੀ ਉਸੇ ਸਿਸਟਮ 'ਚ ਸੀ, ਜਿਹਦੇ ਵਿੱਚ 99% ਲੋਕ ਗੁਲਾਮੀ ਵਾਲੀ ਮਾਨਸਿਕਤਾ ਸੀ, ਪਰ ਉਹ ਅਲੱਗ ਚੱਲੇ। ਆ ਜਿਹੜੀਆਂ ਜਾਤਾਂ ਪਾਤਾਂ ਨਾ, ਸਾਡੇ ਮੇਰੇ ਖਿਆਲ ਤੁਹਾਡਾ ਏਰੀਆ ਡਿਫਰੈਂਟ ਹੋ ਗਿਆ, ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਆ। ਮੈਂ ਵੀ ਉਸੇ ਸਿਸਟਮ 'ਚ ਸੀ, ਮੇਰੇ ਕਦੀ ਵੀ ਕਿਸੇ ਨੇ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੋਗੀ, ਮੈਂ ਉਹ ਚੀਜ਼ਾਂ ਐਕਸੈਪਟ ਨਹੀਂ ਕੀਤੀਆਂ। ਇਹ ਬਹੁਤਾ ਕੁਛ ਜੋ ਸਿਸਟਮ ਸਿਖਾਉਂਦਾ ਉਹ ਤੁਹਾਡੇ ਇੰਡੀਵਿਜੁਅਲ 'ਤੇ ਹੈ, ਉਹ ਚੀਜ਼ਾਂ ਤੁਸੀਂ ਐਕਸੈਪਟ ਕਰਨੀਆਂ ਜਾਂ ਤੁਸੀਂ ਨਵੇਂ ਰਸਤੇ 'ਤੇ ਚੱਲਣਾ। ਅਸੀਂ ਹਰ ਚੀਜ਼ ਦੇ ਸਿਸਟਮ ਨੂੰ ਵੀ ਬਲੇਮ ਨਹੀਂ ਕਰ ਸਕਦੇ ਕਿ ਸਾਡੇ ਟੀਚਰ ਨੇ ਆਹ ਸਿਖਾਇਆ, ਸਾਡੇ ਪੇਰੈਂਟਸ ਨੇ ਆਹ ਸਿਖਾਇਆ। ਹੁਣ ਇੱਥੇ ਦੇ ਬੱਚੇ ਬੋਰਨ ਬਰਾਟ ਅਪ ਇੱਥੇ ਦੇ ਹਿਸਾਬ ਨਾਲ ਉਹ ਇਹ ਗੱਲਾਂ ਨਹੀਂ ਸਿੱਖਦੇ ਕਿ ਅਸੀਂ ਬੈਕਗ੍ਰਾਉਂਡ 'ਚ ਕੀ ਹਾਂ, ਤੁਹਾਡੇ ਪੇਰੈਂਟਸ ਕੀ ਤੁਹਾਨੂੰ ਸਿਖਾ ਰਹੇ ਹੋ। ਆਪਣੀ ਸੋਚ ਉਹਨਾਂ ਦੀ ਡਿਵੈਲਪ ਹੋ ਚੁੱਕੀ ਹੈ, ਇਸੇ ਕਰਕੇ ਕਸੂਰਵਾਰ ਬਹੁਤੇ ਅਸੀਂ ਹੁੰਦੇ ਹਾਂ, ਨਾ ਕਿ ਸਿਸਟਮ, ਕਿਉਂਕਿ ਅਸੀਂ ਵੀ ਉਸੇ ਸਿਸਟਮ ਦਾ ਹਿੱਸਾ ਹਾਂ। ਥੈਂਕ ਯੂ ਜੀ।
ਧੰਨਵਾਦ ਜੀ, ਧੰਨਵਾਦ। ਬੜੀਆਂ ਚੰਗੀਆਂ ਗੱਲਾਂ ਜੀ, ਤੁਸੀਂ ਬੜੇ ਦਲੇਰ ਤੇ ਬਹਾਦਰ ਹੋ ਜਿਨ੍ਹਾਂ ਨੇ ਸਿਸਟਮ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਸਿੱਖੀਆਂ। ਬਾਬਾ ਨਾਨਕ ਇੱਕ ਸੀ, ਲੋਕ ਬਾਹਲੇ ਸੀ ਬਾਬੇ ਨਾਨਕ ਨੂੰ ਮੌਕੇ ਤੇ ਕੀ ਕੁਛ ਕਿਹਾ, ਮੇਰੇ ਕੋਲ ਉਹ ਸ਼ਬਦ ਪੂਰੇ ਦਾ ਪੂਰੇ ਯਾਦ ਨਹੀਂ, ਪਰ ਉਹਨਾਂ ਨੂੰ ਕੁਰਾਈਆ ਵੀ ਕਿਹਾ, ਉਹਨਾਂ ਨੂੰ ਬਹੁਤ ਕੁਛ ਕਿਹਾ, ਥੋੜ੍ਹਾ ਨਹੀਂ ਕਿਹਾ ਗਾ।
ਅਤੇ ਬਾਬਾ
ਵੀਰ ਜੀ ਹੁਣ ਮੈਨੂੰ ਬੋਲਣ ਦਿਓ, ਫਿਰ ਤੁਹਾਨੂੰ ਟਾਈਮ ਦੇ ਦਾਂਗੇ ਸ਼ਿਵਿੰਦਰ ਵੀ ਹੈ ਨਾ। ਤੁਹਾਡੀ ਗੱਲ ਜਿਹੜੀ ਆਈ ਆ ਨਾ, ਉਹ ਬੜੀ ਚੰਗੀ ਗੱਲ ਆ। ਮੈਂ ਨਹੀਂ ਕਹਿੰਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪੂਰਾ ਸਹਿਮਤ ਨਹੀਂ, ਮੈਂ ਇੰਨਾ ਕੁ ਸਹਿਮਤ ਹਾਂ ਵੀ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਆ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਮਤਲਬ ਬੰਦਾ ਜਿਹੜਾ ਆਲੇ ਦੁਆਲੇ ਤੋਂ ਨਹੀਂ ਸਿੱਖਦਾ। ਇੱਕ ਛੋਟਾ ਬੱਚਾ ਨਾ ਜਿਹੜਾ ਜਿਹੋ ਜਿਹਾ ਉਹਨੂੰ ਬਣਾ ਦਈਏ ਉਹੋ ਜਿਹਾ ਹੀ ਬਣਦਾ। ਮੈਂ ਤਾਂ ਇਹ ਕਹਿੰਦਾ ਵੀ ਇੰਡੀਪੈਂਡੈਂਟ ਥਾਟ ਹੋਣੀ ਚਾਹੀਦੀ ਆ, ਅਲੱਗ ਅਲੱਗ ਪੱਖਾਂ ਤੋਂ ਗੱਲ ਆ ਜਿਹੜੀ ਉਹ ਹੋਣੀ ਚਾਹੀਦੀ ਹੈ। ਬਾਬੇ ਨਾਨਕ ਨੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਵੀ ਇਹਨਾਂ ਖਿਲਾਫ਼ ਬਗਾਵਤ ਕਰੋ, ਅਸੀਂ ਉਹਨਾਂ ਗੱਲਾਂ ਨੂੰ ਹੀ ਮੰਨ ਰਹੇ ਹਾਂ। ਬਾਬੇ ਨਾਨਕ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਸੀ, ਬਾਬੇ ਨਾਨਕ ਦੀ ਮੂਰਤੀ ਬਣਾ ਕੇ ਅਤੇ ਉਹਦੇ ਅੱਗੇ ਮੱਥੇ ਰਗੜੀ ਜਾਂਦੇ ਹਾਂ ਪੂਰੇ ਦੇ ਪੂਰੇ। ਬਾਬੇ ਨਾਨਕ ਨੇ ਸਾਨੂੰ ਕਿਹਾ ਦੁਨੀਆਂ ਨੂੰ ਫਰੋਲੋ, ਅਸੀਂ ਆਪਣੇ ਆਪ ਨੂੰ ਵੀ ਨਹੀਂ ਫਰੋਲਦੇ। ਅਸੀਂ ਜਿਹੜੇ ਧਾਰਮਿਕ ਗ੍ਰੰਥਾਂ ਦੀ ਗੱਲ ਕਰਦੇ ਹਾਂ ਅਸੀਂ ਉਹਨਾਂ ਨੂੰ ਫਰੋਲ ਕੇ ਨਹੀਂ ਦੇਖਿਆ, ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਵੀ ਫਰੋਲ ਕੇ ਨਹੀਂ ਦੇਖਿਆ, ਸਿਰਫ ਸੁਣੀ ਆ। ਜਿਵੇਂ ਗਿਆਨੀ ਨੇ ਸੁਣਾਤੀ ਸਾਨੂੰ, ਪਾਠੀ ਨੇ, ਭਾਈ ਜੀ ਨੇ, ਤੇ ਕਿਹੜੇ ਭਾਈ ਜੀ ਨੇ? ਉਸੇ ਭਾਈ ਜੀ ਨੇ ਜਿਹੜੇ ਅੱਡ ਅੱਡ ਗੁਰਦੁਆਰਿਆਂ ਚੋਂ ਬੈਠੇ ਨੇ। ਬੜਾ ਕੁਛ ਬੋਲਿਆ ਜਾ ਸਕਦਾ, ਪਰ ਮੈਂ ਹੁਣ ਜਿੰਨਾ ਟਾਈਮ ਲੈਣਾ ਸੀ ਲੈ ਲਿਆ। ਤੁਹਾਡੀਆਂ ਗੱਲਾਂ ਵਧੀਆ ਨੇ, ਨਹੀਂ ਹੋਣਾ ਚਾਹੀਦਾ, ਪਰ ਵੀਰ ਜੀ ਤੁਸੀਂ ਇਸ ਗੱਲ ਨੂੰ ਝਠਲਾ ਨਹੀਂ ਸਕਦੇ ਵੀ ਬੰਦਾ ਉਹ ਕੁਝ ਆ ਜੋ ਉਹਦਾ ਆਲਾ ਦੁਆਲਾ। ਇੰਡੀਵਿਜੁਅਲ ਹਿੰਮਤ ਕਰਦਾ, ਅਸੀਂ ਤਾਂ ਹਿੰਮਤ ਕਰਨ ਦਾ ਹੀ ਸੁਨੇਹਾ ਦੇ ਰਹੇ ਹਾਂ ਨਾ। ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਜਿਹੜਾ ਕੋਈ ਤੁਹਾਨੂੰ ਸਿਸਟਮ ਸਿਖਾ ਰਿਹਾ ਮਾੜੀਆਂ ਗੱਲਾਂ ਉਹ ਨਾ ਸਿੱਖੋ, ਪਰ ਨਹੀਂ, ਅਲਟੀਮੇਟਲੀ ਜਿਹੋ ਜਿਹਾ ਸਿਸਟਮ ਸਾਨੂੰ ਬਣਾਉਂਦਾ ਉਹੋ ਜਿਹਾ ਸਿਸਟਮ ਉਹੋ ਜਿਹਾ ਅਸੀਂ ਬਣਨਾ। ਤੁਸੀਂ ਅਗਲੇ ਬੱਚਿਆਂ ਦੀ ਗੱਲ ਕੀਤੀ, ਬਹੁਤ ਵਧੀਆ, ਇਹ ਉਮੀਦ ਰੱਖਣੀ ਚਾਹੀਦੀ ਹੈ, ਪਰ ਸਿਸਟਮ ਸਾਡੇ ਬੱਚਿਆਂ ਨੂੰ ਇੰਡੀਵਿਜੁਅਲ ਥੋਟ ਦੇ ਲੈਵਲ 'ਤੇ ਇੱਥੋਂ ਤੱਕ ਲੈ ਗਿਆ ਪ੍ਰਾਈਵੇਸੀ ਦੇ ਨਾਂ ਦੇ ਉੱਤੇ ਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇੱਕ ਮਹਾਂਮਾਰੀ ਫੈਲਣ ਵਾਲੀ ਹੈ ਜਿਹਨੂੰ ਡਿਪਰੈਸ਼ਨ ਅਤੇ ਮਾਨਸਿਕ ਰੋਗ ਕਹਿੰਦੇ ਨੇ। ਉਹ ਤਾਂ ਨਹੀਂ ਰੋਕ ਸਕਦੇ ਤੁਸੀਂ, ਉਹਦਾ ਸ਼ਿਕਾਰ ਅਗਲੀ ਜਨਰੇਸ਼ਨ ਨੇ ਹੋਣਾ ਅਤੇ ਹੋ ਰਹੀ ਹੈ, ਵੱਡੇ ਪੱਧਰ ਦੇ ਉੱਤੇ ਹੋ ਰਹੀ ਆ। ਉਹਨੂੰ ਫੋਨ ਅਤੇ ਇੰਟਰਨੈਟ ਦੇ ਨਾਲ ਇੰਨਾ ਕੁ ਜੋੜਦਾ ਵੀ ਉਹ ਰੋਟੀ ਬਿਨਾਂ ਤਾਂ ਕੁਛ ਦੇਰ ਕੱਟ ਲੈਣਗੇ ਪਰ ਇੰਟਰਨੈਟ ਬਿਨਾਂ ਨਹੀਂ ਕੱਟ ਲੈਣਗੇ। ਉਹ ਟੋਇਲਟ ਸੀਟ 'ਤੇ ਬੈਠੇ ਵੀ ਉਹ ਇਹ ਦੇਖ ਰਿਹਾ ਵੀ ਮੇਰੇ ਫੋਨ ਦੇ ਵਿੱਚ ਕੀ ਚੱਲ ਰਿਹਾ। ਖੈਰ, ਲੰਮੀਆਂ ਗੱਲਾਂ ਹੋ ਜਾਣਗੀਆਂ, ਬਾਕੀ 6 ਮਿੰਟ ਨਾਲ ਗੱਲਬਾਤ ਕਰਾਂਗੇ।
10 ਸੈਕਿੰਡ ਲੈ ਗਏ ਜੀ।
ਲਓ ਜੀ, ਲਓ ਲਓ ਲਓ, ਕੋਈ
ਤੁਸੀਂ ਮੇਰੇ ਦਿਲ ਦੀ ਗੱਲ ਬੁੱਝੀ। ਮੈਂ ਵੀ ਇਹ ਕਹਿਣਾ ਸੀ, ਆ ਜਿਹੜੀ ਸਾਇਲੈਂਟ ਟਾਕ ਹੈ, ਸਾਇਲੈਂਟ ਟਾਕ ਮਤਲਬ ਤੁਹਾਡਾ ਮਨ ਬੋਲ ਰਿਹਾ ਪਰ ਤੁਸੀਂ ਅੰਦਰੋਂ ਚੁੱਪ ਆ। ਉਹ ਜਿਹੜੀ ਸਾਇਲੈਂਟ ਟਾਕ ਹੈ ਨਾ, ਉਹ ਬਹੁਤ ਡਿਪਰੈਸ਼ਨ ਦਾ ਕਾਰਨ ਬਣਨੀ ਹੈ, ਸੇਮ ਗੱਲ ਮੈਂ ਸੋਚਦਾ।
ਹਾਂਜੀ ਹਾਂਜੀ, ਬਿਲਕੁਲ।
ਹਾਂਜੀ, ਦੂਸਰੀ ਗੱਲ ਕਿ ਇਸ ਡਿਬੇਟ ਦਾ ਕੋਈ ਇੱਕ ਐਂਗਲ ਨਹੀਂ ਆ, ਤੇ
ਯੈਸ ਬਿਲਕੁਲ,
ਇੱਕ ਲਾਈਨ ਚ ਇਹਦਾ ਸੋਲੂਸ਼ਨ ਵੀ ਨਹੀਂ ਨਿਕਲਣ ਵਾਲਾ, ਇਹ ਚੰਗੀ। ਹਾਂਜੀ, ਚਲੋ, ਥੈਂਕ ਯੂ ਜੀ ਟਾਈਮ ਦੇਣ ਲਈ।
ਨਹੀਂ ਨਹੀਂ, ਧੰਨਵਾਦ, ਆਪਾਂ ਤਾਂ ਸੋਲੂਸ਼ਨ ਕੱਢ ਹੀ ਨਹੀਂ ਸਕਦੇ ਵੀਰ ਜੀ, ਇੱਕ ਰੇਡੀਓ ਤੇ ਬੈਠਾ ਘੰਟੇ ਦਾ ਪ੍ਰੋਗਰਾਮ, ਪੇਡ ਪ੍ਰੋਗਰਾਮ ਦੇ ਕੇ ਕੀ ਸੋਲੂਸ਼ਨ ਕੱਢ ਲੂਗਾ? ਆਪਾਂ ਤਾਂ ਘੰਟਾ ਕੁ ਨਾ, ਤੁਹਾਡਾ ਬਹੁਤ ਮੈਂ ਧੰਨਵਾਦ ਕਰਦਾ। ਅਸੀਂ ਤਾਂ ਇਨਕਰੇਜ ਕਰਦੇ ਹਾਂ ਇਸ ਤਰ੍ਹਾਂ ਵੀਰ ਜੀ, ਫੋਨ ਕਰਿਆ ਕਰੋ, ਤੁਸੀਂ ਇੱਕ ਹੋਰ ਐਂਗਲ ਤੋਂ ਗੱਲ ਕੀਤੀ ਹੈ, ਮੈਂ ਇੱਕ ਹੋਰ ਐਂਗਲ ਤੋਂ ਗੱਲ ਕਰ ਰਿਹਾ, ਬਿਲਕੁਲ ਠੀਕ ਆ ਜੀ, ਤੁਸੀਂ ਆਪਦੇ ਐਂਗਲ ਤੋਂ ਕਰ ਰਹੇ ਹੋ, ਬਹੁਤ ਵਧੀਆ, ਮਨ ਦੀਆਂ ਗੱਲਾਂ ਸਾਂਝੀਆਂ ਕਰਿਆ ਕਰੋ, ਆਪਣਾ ਸਾਥ ਆ ਪ੍ਰੋਗਰਾਮ। ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਦਾ ਸਵਾਗਤ ਤੁਹਾਡਾ।
ਸ਼ੁਕਰੀਆ,
ਤੁਸੀਂ ਵੀ ਹਿੱਸਾ ਪਾਓ ਜੀ, ਫਿਰ ਆਪਾਂ ਉਹ ਗੱਲ ਕਰਾਂਗੇ। ਪਹਿਲਾਂ ਭਾਈ ਸਾਹਿਬ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ ਜੀ।
ਹਾਂਜੀ ਚੰਦਨ, ਪੁੱਛੋ ਜੀ, ਤੁਸੀਂ ਥੋੜੀ ਥੋੜੀ ਗੱਲ ਤੁਹਾਡੀ ਸੁਣ ਰਹੀ ਸੀ ਮੈਨੂੰ, ਤੇ ਭਾਈ ਸਾਹਿਬ ਦੀ ਵੀ ਸੁਣੀ ਸੀ, ਤਾਂ ਸਪਸ਼ਟ ਚੰਗੀ ਤਰ੍ਹਾਂ ਮੈਂ ਸੁਣ ਨਹੀਂ ਸਕਿਆ ਉਹਨਾਂ ਦੀ ਆਵਾਜ਼, ਥੋੜੀ ਜੀ ਸ਼ਾਇਦ ਦਿੱਕਤ ਆਈ ਮੈਨੂੰ ਸੁਣਨ ਦੇ ਵਿੱਚ।
ਹਾਂਜੀ, ਉਹ ਗੱਲ ਇਸ ਤਰ੍ਹਾਂ ਚੱਲ ਰਹੀ ਸੀ, ਮੈਂ ਕਹਿੰਦਾ ਸੀ ਵੀ ਸਬਕੋਨਸ਼ੀਅਸ ਮਾਈਂਡ ਰਾਹੀਂ ਜਿਹੜੀ ਚੀਜ਼ ਆਲੇ ਦੁਆਲੇ ਚੋਂ ਐਂਟਰ ਕਰਦੀ ਆ ਉਹੋ ਜਿਹੀ ਪਰਸਨੈਲਿਟੀ ਬਣਦੀ ਆ ਬੰਦੇ ਦੀ। ਇੰਡੀਵਿਜੁਅਲ ਦਾ ਰੋਲ ਹੈਗਾ ਡੈਫੀਨੇਟਲੀ, ਉਹ ਕਹਿੰਦੇ ਜੀ ਸਿਸਟਮ ਦਾ ਰੋਲ ਨਹੀਂ ਹੈਗਾ, ਮੈਂ ਕਹਿੰਦਾ ਇੰਡੀਵਿਜੁਅਲ ਦਾ ਬਹੁਤ ਥੋੜਾ ਰੋਲ ਹੈਗਾ, ਉਹ ਕਹਿੰਦੇ ਇੰਡੀਵਿਜੁਅਲ ਦਾ ਜ਼ਿਆਦਾ ਰੋਲ ਹੈਗਾ, ਇੰਨਾ ਕੀ ਫਰਕ ਆ? ਵੈਸੇ ਤਾਂ ਕੋਈ ਗੱਲ ਨਹੀਂ,
ਚੰਗੀ ਤਾਂ ਐਕਚੁਲੀ ਸਿਸਟਮ ਤਾਂ ਗੱਲ ਹੁੰਦਾ ਹੀ ਹੈ, ਪ੍ਰਭਾਵ ਤਾਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਹੈਗੇ। ਤੁਹਾਡੇ ਵਿੱਚ ਜਿਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਹੁੰਦੀ ਆ, ਬਣਾਉਣ ਦੇ ਵਿੱਚ ਸਿਸਟਮ ਦਾ ਪ੍ਰਭਾਵ ਰਹਿੰਦਾ, ਤੇ ਐਂਡ ਤੱਕ ਕਈ ਹੁੰਦਾ ਹੈਗਾ, ਪਰ ਤੁਸੀਂ ਫਾਈਟ ਲੜਨੀ ਹੁੰਦੀ ਹੈਗੀ ਆ, ਉਹਦੇ ਵਿੱਚ ਤੁਸੀਂ ਕਿੰਨਾ ਕੁ ਲੜ ਪਾਉਂਦੇ ਹੋ ਆਪਣੇ ਆਪ ਨੂੰ ਚੇਂਜ ਕਰਨ ਦੇ ਲਈ। ਜਿਵੇਂ ਹੁਣ ਜਾਤੀ ਜਿਹੜਾ ਹੈਗਾ ਵਾਲਾ ਮੁੱਦਾ ਹੈਗਾ, ਸਿਰਫ ਇੱਥੇ ਤੱਕ ਮਹਿਦੂਦ ਵੀ, ਪਹਿਲਾਂ ਤੁਸੀਂ ਸਮਾਜ ਦੀਆਂ ਜਿਹੜੀਆਂ ਰੀਤੀਆਂ ਨੂੰ ਇੰਨਾ ਤੋੜ ਲਓਗੇ ਵੀ ਦੇਖੋ ਵੀ ਜਿਹੜਾ ਤੁਹਾਨੂੰ ਬਚਪਨ ਸਿਖਾਇਆ ਜਾਂਦਾ ਵੀ ਦੇਖੋ ਭਾਈ ਵੀ ਜਿਵੇਂ ਆਪਣਿਆਂ ਨੂੰ ਵੀ ਸਿਖਾਇਆ ਗਿਆ ਸੀ, ਸ਼ਾਇਦ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਦੇਖਾ ਆਹ ਮੁੰਡੇ ਨੇ ਦਲਿਤ ਸਮਾਜ ਦੇ ਨੇ, ਇਹਨਾਂ ਨਾਲ ਤੁਸੀਂ ਬੈਠਣਾ ਉੱਠਣਾ ਨਹੀਂ ਹੈਗਾ, ਠੀਕ ਹੈ? ਅਸੀਂ ਥੋੜ੍ਹਾ ਮੋਟਾ ਆਪਣੀ ਫਿਰ ਜਿਵੇਂ ਗਰੋਥ ਕਰਦੇ ਹੋ ਕਿ ਅਸੀਂ ਉਹਨਾਂ ਉਹ ਮਾਪਿਆਂ ਦੀ ਉਹ ਗੱਲਾਂ ਨੂੰ ਰੱਦ ਕਰਦੇ ਹਾਂ, ਫਿਰ ਸਾਨੂੰ ਲੱਗਦਾ ਵੀ ਉਹ ਗੱਲਾਂ ਗਲਤ ਸੀਗੀਆਂ, ਅਸੀਂ ਜਿਹੜਾ ਹੈਗਾ ਬੈਠਣਾ ਉੱਠਣਾ ਸਾਡੇ ਮਿੱਤਰ ਹੈਗੇ ਨੇ, ਫਿਰ ਹੌਲੀ ਹੌਲੀ ਆਪਾਂ ਕਾਲਜ ਤੱਕ ਜਾਂਦੇ ਖਾਣ ਖੂਣ ਵੀ ਲੱਗ ਜਾਂਦੇ ਹਾਂ, ਫਿਰ ਵੱਡੀ ਸਮੱਸਿਆ ਆ ਜਾਂਦੀ ਤੁਹਾਡੇ ਜਦੋਂ ਵਿਆਹ ਸਿਸਟਮ ਆਉਂਦਾ ਹੈਗਾ, ਉਹਨੂੰ ਫਿਰ ਤੋੜਨ ਵੇਲੇ ਤੁਹਾਨੂੰ ਤੁਹਾਡੇ ਅੱਗੇ ਸਮਾਜ ਦਿੱਕਤ ਆਉਂਦਾ, ਮਤਲਬ ਸਮਾਜ ਦੀ ਜਿਹੜੀ ਪ੍ਰਭਾਵ ਕਿਵੇਂ ਰਹਿੰਦਾ, ਫਿਰ ਤੁਸੀਂ ਉੱਥੇ ਵੀ ਜੇ ਫਾਈਟ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਉਹ ਤੁਹਾਡੀ ਇੱਕ ਅਗਲਾ ਸਟੈਪ ਹੈਗਾ ਤੁਹਾਡਾ, ਫਿਰ ਉਹਦੇ ਨਾਲ ਵਿੱਚ ਆਉਂਦਾ ਵੀ ਤੁਸੀਂ ਜਿਹੜਾ ਇਹ ਪੂਰਾ ਇੱਕ ਸਿਸਟਮ ਬਣਿਆ ਹੋਇਆ, ਉਹ ਥਾਂ ਥਾਂ ਦੇ ਉੱਤੇ ਤੁਹਾਨੂੰ ਰੂੜੀਆਂ ਨੇ ਜਿਹੜੀਆਂ ਸਾਡੇ ਪ੍ਰਬੰਧ ਨਾਲ, ਜਾਤ ਧਰਮ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜੀਆਂ ਹੋਈਆਂ, ਉਹਦੇ ਦਾ ਅੱਗੇ ਫਿਰ ਤੁਸੀਂ ਕਿਸੇ ਇੱਕ ਫਾਈਟ ਕਰਦੇ ਹੋ। ਕਈ ਵਾਰ ਬੰਦਾ ਫਾਈਟ ਕਰਦਾ ਕਹਿੰਦਾ ਇੱਥੇ ਤੱਕ ਰੁਕ ਜਾਂਦਾ, ਮੈਂ ਇਹੋ ਜਿਹੇ ਨੂੰ ਵੀ ਜਾਣਦਾ ਜਿਹਨਾਂ ਨੇ ਖੁਦ ਤਾਂ ਇੱਕ ਛੋਟੀ ਕਿ ਪੰਜਾਬੀ ਦੇ ਜਿਹੜੇ ਲੇਖਕ ਨੇ ਸਾਹਿਤਕਾਰਾਂ ਦੇ ਉੱਤੇ ਜਿਹੜੇ ਆਪਣੇ ਆਪ ਨੂੰ ਪ੍ਰੋਗਰੈਸਿਵ ਕਹਾਉਂਦੇ ਨੇ, ਉਹਨਾਂ ਤੋਂ ਕੁਝ ਸਵਾਲ ਪੁੱਛੇ ਸੀਗੇ ਤੇ ਉਹਨਾਂ ਜਿਹੜੇ ਜਵਾਬ ਹੋਏ ਸੁਣ ਕੇ ਸਾਡੇ ਹੈਰਾਨ ਹੋਏ। ਉਹਨਾਂ ਵਿੱਚੋਂ ਉਹਨਾਂ ਟੀਚਰਸ ਤੋਂ ਪੁੱਛੇ, ਲੇਖਕਾਂ ਤੋਂ ਪੁੱਛੇ, ਜਿਹੜੇ ਲੇਖਕਾਂ ਨੇ ਆਪ ਤਾਂ ਅੰਤਰਜਾਤੀ ਵਿਆਹ ਕਰਾਏ ਹੋਏ ਨੇ, ਜਦੋਂ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਆਪਣੇ ਬੱਚਿਆਂ ਬਾਰੇ ਕਰਾਉਣਾ ਚਾਹੋਗੇ ਕਿ ਨਹੀਂ, ਤਾਂ ਉਹ ਮੁੱਕਰ ਗਏ, ਕਹਿੰਦੇ ਨਾ ਅਸੀਂ ਆਪਣੇ ਬੱਚਿਆਂ ਦੇ ਨੀ ਚਾਹੁੰਦੇ ਹੈਗੇ, ਵੀ ਅਸੀਂ ਸਾਡੇ ਬੱਚੇ ਇੰਨੇ ਪੜ੍ਹ ਕੇ ਇੰਨਾ ਹੈਗਾ ਉੱਚੇ ਖਾਨਦਾਨ ਜਾਣ, ਅਸੀਂ ਨੀ ਚਾਹੁੰਦੇ ਵੀ ਉਹ ਸਾਡੇ ਤੋਂ ਨੀਵੇਂ ਖਾਨਦਾਨ ਜਾਣ। ਇਹਦਾ ਮਤਲਬ ਜਿਹੜਾ ਇੱਕ ਸਮਾਜਿਕ ਪ੍ਰਭਾਵ ਹੈ, ਜਿਹੜਾ ਸਮਾਜ ਦਾ ਜਿਹੜਾ ਇੱਕ ਦਖਲ ਹੈ, ਉਹਨਾਂ ਉੱਤੇ ਹਾਲੇ ਵੀ ਕੰਮ ਕੀਤਾ, ਉਹ ਅਗਲੇ ਸਟੈਪ ਉੱਤੇ ਜਿਹੜਾ ਲੜ ਨਹੀਂ ਸਕੇ ਹੈਗੇ।
ਬਿਲਕੁਲ ਬਿਲਕੁਲ ਸ਼ਿਵਿੰਦਰ, ਹੋਲਡ ਕਰਕੇ ਰੱਖਿਓ ਸਾਡੇ ਨਾਲ ਨਾ। ਹਰਜਿੰਦਰ ਗਿੱਲ ਨੇ ਸਾਡੇ ਇੱਥੇ ਵਾਰਸ ਭਰਾਵਾਂ ਦਾ ਸ਼ੋਅ ਹੋ ਰਿਹਾ, ਉਹਦੇ ਬਾਰੇ ਜ਼ਰੂਰੀ ਜਾਣਕਾਰੀ ਦੇਣਗੇ। ਗਿੱਲ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਡਾਕਟਰ ਸਾਹਿਬ ਬਹੁਤ ਮਿਹਰਬਾਨੀ ਸਰ, ਧੰਨਵਾਦ, ਸ਼ੁਕਰੀਆ। ਤੇ ਜਿੰਨੇ ਵੀ ਆਪਣੇ ਸਰੋਤੇ ਇਸ ਵੇਲੇ 770 ਦੇ ਨਾਲ ਜੁੜੇ ਹੋਏ, ਉਹਨਾਂ ਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਤੇ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਪੰਜਾਬੀ ਵਿਰਸਾ ਸ਼ੋਅ ਹੋਣੇ ਇਸ ਵੀਕਐਂਡ ਤੇ, ਸ਼ਨੀਵਾਰ ਨੂੰ ਸਿਰਫ 2 ਦਿਨ ਬਾਕੀ ਰਹਿ ਗਏ ਆ ਤੇ ਬਹੁਤ ਲਿਮਿਟਡ ਸੀਟਸ, ਜੇ ਤੁਸੀਂ ਆਨਲਾਈਨ ਜਾ ਕੇ ਵੀ ਦੇਖੋਗੇ ticketmaster.ca ਤੇ, ਸੋ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਕੱਲੇ ਇਕੱਲੇ ਪਰਿਵਾਰ ਜਿਹਨਾਂ ਨੂੰ ਅਸੀਂ ਆਪਣੀ ਆਵਾਜ਼ ਪਹੁੰਚਦੀ ਕਰ ਸਕੀਏ, ਉਹਨਾਂ ਤੱਕ ਇਹ ਸੁਨੇਹਾ ਪਹੁੰਚਦਾ ਕਰ ਦਈਏ ਕਿ ਜੇਕਰ ਤੁਸੀਂ ਪਲਾਨ ਕੀਤਾ ਹੋਇਆ ਆਉਣਾ ਚਾਹੁੰਦੇ ਹੋ, ਸਾਨੂੰ ਬਹੁਤ ਚੰਗਾ ਲੱਗੇਗਾ। ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਕਾਰ ਹੋਰਾਂ ਦੇ ਸ਼ੋਅ ਨੂੰ, ਜਿਹੜਾ ਇਸ 20 ਤਾਰੀਖ ਨੂੰ ਸ਼ਨੀਵਾਰ ਨੂੰ CAA ਸੈਂਟਰ ਦੇ ਵਿੱਚ ਹੋਣ ਜਾ ਰਿਹਾ, ਸੋ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ, ਆਪਣੇ ਬੱਚਿਆਂ ਸਮੇਤ ਪਹੁੰਚੋ ਤੇ ਇਸ ਸ਼ੋਅ ਦਾ ਹਿੱਸਾ ਬਣੋ। ਤੇ ਜਿਹੜੀਆਂ ਕੁਛ ਟਿਕਟ ਸਾਡੇ ਕੋਲ ਫਲੋਰ ਦੇ ਲਈ VVIP ਟਿਕਟਸ ਹੁੰਦੀਆਂ ਨੇ ਸਾਡੇ ਸਪੌਂਸਰਸ ਦੀਆਂ, ਉਹਨਾਂ ਦੇ ਬਾਰੇ ਚ ਤੁਸੀਂ ਸਾਨੂੰ ਆਫਿਸ ਦੇ ਵਿੱਚ ਆ ਕੇ ਮਿਲ ਸਕਦੇ ਹੋ। ਸਟੀਵ ਐਂਡ ਮੈਲਨੀ ਦੇ ਨੇੜੇ ਆਪਣਾ ਫਰੈਂਡਸ ਵੀਡੀਓ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਹੈ ਬਰਾੜ ਸਾਹਿਬ, ਤੇ ਉੱਥੇ ਆਇਆ ਜਾ ਸਕਦਾ ਤੇ ਉੱਥੇ ਜਦੋਂ ਆਓਗੇ ਤੇ ਸਾਡੀ ਟੀਮ ਨੇ ਤੁਹਾਨੂੰ ਸਪੋਂਸਰਸ਼ਿਪ ਦੀਆਂ ਆਪਸ਼ਨ ਤੇ ਨਾਲ ਦੀ ਨਾਲ ਜਿਹੜੀਆਂ ਇਸ ਵੇਲੇ ਕੋਈ ਟਿਕਟਸ ਅਵੇਲੇਬਲ ਹੋਣਗੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਕਰ ਦੇਣੀਆਂ। ਸੋ ਇੱਕ ਵਾਰੀ ਕਾਲ ਕਰ ਲਿਓ 905-793-1234 905-793-1234। ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਕਾਰ ਹੋਰੀ ਇਸ ਵੇਲੇ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਸ਼ਨੀਵਾਰ ਨੂੰ ਆਪਾਂ ਸਾਰੇ ਜਣੇ ਉਹਨਾਂ ਦੀ ਪਰਫਾਰਮੈਂਸ ਨੂੰ ਦੇਖਣ ਦੇ ਲਈ, ਉਹਨਾਂ ਦੀ 4 ਸਾਲ ਦੇ ਗੈਪ ਤੋਂ ਬਾਅਦ ਬਰਾੜ ਸਾਹਿਬ ਇਸ ਵਾਰ ਪੰਜਾਬੀ ਵਿਰਸਾ ਹੋ ਰਿਹਾ। ਪਹਿਲਾਂ 2018 ਦੇ ਵਿੱਚ ਹੋਇਆ ਸੀ ਤੇ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹੁਣ ਤੱਕ ਜਿਹੜੇ 5 ਸ਼ੋਅਜ਼ ਹੋਏ ਨੇ, ਜਿੱਥੇ ਸੈਸਕਟੂਨ ਤੋਂ ਸ਼ੁਰੂ ਹੋ ਕੇ ਫਿਰ ਐਡਮਿੰਟਨ, ਕੈਲਗਰੀ, ਵਿਨੀਪੈਗ, ਆਟਵਾ, ਸਾਰੇ ਦੇ ਸਾਰੇ ਸ਼ੋਅਜ਼ ਜਿਹੜੇ ਨੇ ਉਹ ਸੋਲਡ ਆਊਟ ਗਏ ਨੇ। ਸੋ ਬਹੁਤ ਮਾਣ ਹੈ ਇਸ ਗੱਲ ਦੀ, ਸਾਨੂੰ ਖੁਸ਼ੀ ਵੀ ਹੈ ਤੇ ਅਸੀਂ ਪੂਰੇ ਉਮੀਦ ਹੈ ਸਾਨੂੰ ਕਿ ਆਪਣਾ ਜਿਹੜਾ ਟੋਰਾਂਟੋ ਵਾਲਾ ਸ਼ੋਅ ਵੀ ਹੈ ਉਹ ਸਾਡੇ ਸਾਰੇ ਲਿਸਨਰਸ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਆਪਾਂ ਉਹ ਵੀ ਸੋਲਡ ਆਊਟ ਸ਼ੋਅ ਫੁੱਲੀ ਪਾਵਰ ਪੈਕਡ ਸ਼ੋਅ ਨੂੰ ਮਾਨਣ ਦੇ ਲਈ ਸਾਰੇ ਜਣੇ ਇਕੱਠੇ ਹੋਈਏ ਸ਼ਨੀਵਾਰ ਨੂੰ, ਔਰ 6 ਵਜੇ ਡੋਰਸ ਓਪਨ ਕੀਤੀਆਂ ਜਾਣੀਆਂ। ਬਰਾੜ ਸਾਹਿਬ ਨਾਰਮਲੀ ਅਸੀਂ 6:30-7 ਵਜੇ ਕਈ ਵਾਰ ਡੋਰਸ ਓਪਨ ਹੁੰਦੀਆਂ, ਸੋ ਇਸ ਵਾਰੀ ਸਾਡੀ ਪਲੈਨਿੰਗ ਹੈ ਔਰ 1 ਦਿਨ ਪਹਿਲਾਂ ਅਸੀਂ ਸੈਟਅਪ ਜਿਹੜਾ ਜੀ ਉਹ ਸ਼ੁਰੂ ਕਰ ਰਹੇ ਹਾਂ, ਸੋ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ, ਕਿਉਂਕਿ ਨਾਰਮਲੀ ਕਈ ਵਾਰੀ ਟੈਕਨੀਕਲ ਇਸ਼ੂਜ਼ ਆ ਜਾਂਦੇ ਨੇ ਤੇ ਸਾਊਂਡ ਚੈੱਕ ਵਗੈਰਾ ਦੇ ਵਿੱਚ ਡਿਲੇ ਹੋਣ ਕਾਰਨ ਕਈ ਵਾਰੀ ਕੁਝ ਇਸ਼ੂ ਹੁੰਦੇ ਨੇ। ਸੋ ਅਸੀਂ ਇਸ ਵਾਰ ਇਹ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸ਼ੋਅ ਸਮੇਂ ਸਿਰ ਸ਼ੁਰੂ ਕੀਤਾ ਜਾਵੇ, ਕਿਉਂਕਿ ਇਹ ਲੰਬਾ ਸ਼ੋਅ ਹੋਣਾ ਜੀ। 7:30 ਵਜੇ ਸਾਡੀ ਪਲੈਨਿੰਗ ਹੈ ਕਿ ਅਸੀਂ ਸ਼ੋਅ ਨੂੰ ਸ਼ੁਰੂ ਕਰ ਦਈਏ, ਕਿਉਂਕਿ ਤਿੰਨੋਂ ਪਰਫਾਰਮਰ ਅੱਜ ਹੁਣੇ ਮਨਮੋਹਨ ਭਾਜੀ ਨਾਲ ਸਾਡੀ ਗੱਲ ਹੁੰਦੀ ਸੀ, ਉਹ ਕਹਿੰਦੇ ਵੀ ਇਹ ਸੋਚ ਲਓ ਵੀ ਅਸੀਂ 1 ਸ਼ੋਅ ਦੇ ਵਿੱਚ ਤੁਹਾਨੂੰ 3 ਸ਼ੋਅਜ਼ ਦਿਖਾਉਣੇ ਆ, ਕਿਉਂਕਿ ਤਿੰਨੋਂ ਬ੍ਰਦਰਸ, ਤਿੰਨੋਂ ਭਰਾਵਾਂ ਨੇ, ਵਾਰਿਸ ਭਰਾਵਾਂ ਨੇ ਜਿੱਥੇ ਆਪਣੀ ਵੱਖਰੀ ਵੱਖਰੀ ਪਰਫਾਰਮੈਂਸ, ਤਾਂ ਉੱਥੇ ਇੱਕ ਚੌਥਾ ਸ਼ੋਅ ਜਦੋਂ ਤਿੰਨਾਂ ਜਣਿਆਂ ਨੇ ਇਕੱਠਿਆਂ ਵੀ ਗਾਉਣਾ, ਸੋ ਜਿਹੜੀ ਸ਼ੋਅ ਦੀ ਓਪਨਿੰਗ ਹੈ ਉਹਨੂੰ ਵੀ ਮਿਸ ਨਾ ਕੀਤਾ ਜਾਵੇ ਔਰ ਬੱਚਿਆਂ ਸਮੇਤ ਪਹੁੰਚੋ, ਇਹ ਸਾਡੀ ਅਪੀਲ ਹੋਣੀ ਹੈ ਜੀ। ਬਰਾੜ ਸਾਹਿਬ,
ਗਿੱਲ ਸਾਹਿਬ ਨੰਬਰ ਦੇ ਜਾਓ,
905-793-1234 905-793-1234। ਫਰੈਂਡਸ ਵੀਡੀਓ ਸਟੀਵਜ਼ ਐਂਡ ਮੈਲਨੀ ਦੇ ਨੇੜੇ ਆਪਣੇ ਆਫਿਸ ਨੂੰ ਵਿਜ਼ਿਟ ਕਰ ਲਿਓ ਤੇ ਸ਼ਨੀਵਾਰ 20 ਤਾਰੀਖ ਨੂੰ ਆਪਾਂ ਸਾਰੇ ਜਣੇ ਮਿਲਾਂਗੇ CAA ਸੈਂਟਰ, ਜਿਹੜਾ ਕਿ ਸਟੀਵਜ਼ ਐਂਡ ਮੈਲਨੀ ਆਪਣੇ ਸਟੀਵਜ਼ ਐਂਡ ਕੈਨੇਡੀ ਦੇ ਨੇੜੇ ਹੈ, 7575 ਕੈਨੇਡੀ ਰੋਡ ਦੇ ਉੱਤੇ। 6 ਵਜੇ ਡੋਰਸ ਓਪਨ ਹੋਣਗੀਆਂ, 7:30 ਵਜੇ ਸਾਡੀ ਪਲੈਨਿੰਗ ਹੈ ਕਿ ਸ਼ੋਅ ਨੂੰ ਸ਼ੁਰੂ ਕੀਤਾ ਜਾਵੇ, ਸੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਹੁਣ ਸਪੋਂਸਰਸ਼ਿਪ ਦੀਆਂ ਵੀ ਕੁਝ ਆਪਸ਼ਨ ਨੇ, ਉਹਦੇ ਲਈ ਸਾਡੇ ਆਫਿਸ 'ਚ ਹੁਣੇ ਕੰਟੈਕਟ ਕਰ ਲਓ ਜੀ, 905-793-1234। ਬਹੁਤ ਸ਼ੁਕਰੀਆ ਸਰ,
ਮਿਹਰਬਾਨੀ ਜੀ। ਕੱਲ ਨੂੰ ਫੇਰ ਤੁਸੀਂ ਕਾਲ ਕਰਨਾ ਪਲੀਜ਼ ਭੁੱਲਿਓ ਨਾ ਫੇਰ ਦੁਬਾਰਾ।
ਧੰਨਵਾਦ ਜੀ, ਧੰਨਵਾਦ ਸਰ, ਸ਼ੁਕਰੀਆ ਜੀ,
ਮਿਹਰਬਾਨੀ ਜੀ। ਲਓ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਜੀ, 1-2 ਕਾਲਰ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰਨੀ ਆ ਤੇ ਫਿਰ ਆਪਾਂ 6 ਮਿੰਟ ਨਾਲ ਦੁਬਾਰਾ ਗੱਲ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सहयोग होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सहयोग होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478565216
6478562516 होम्योपैथी फॉर बेटर हेल्थ।
अपॉइंटमेंट ली विजिट करो सुजोक homeoclinic.com ते।
दोस्तों दुनिया दे किसे भी हिस्से जा रहे हो ते फिर तुहानू बहुत वधिया डील देणगे अमन ट्रैवल वाले। 905-796-3535 नंबर आ। अगे तुसी प्लैनिंग बनाउणी हुंदी है इंडिया नू जाने हो, कई वारी वन वे टिकट लैंदे हो दिल्ली दी, कई वारी रिटर्न टिकट लैंदे हो, ते इह तुहानू डील वधिया दे देणगे अमन ट्रैवल वाले। 905-796-3535 नंबर आ, जरूर कॉल कर लिओ जिन्हां नू 9057963535। वीरवार वाले दिन राजपाल बराड़ साडे नाल आउंदे हुंदे ने, होल्ड देने पर कॉलर भी साडे नाल ने। बराड़ साहब एक मिनट लई होल्ड करियो, एक दो कॉलर ने साडे नाल। हां जी निघा स्वागत तुहाडा।
वीर जी सानू सत
श्री अकाल जी। बलविंदर सिंह जी की हाल तुहाडा?
बहुत वधिया जी, बड़ा सोहणा शो चल रिहा जी,
मेहरबानी धन्नवाद।
अच्छा अपना बराड़ जी 19वीं सदी दे ना बड़े मशहूर अपने नैचुरलिस्ट चार्ल्स डार्विन दी तुसी उहनां दी भी कई वारी गल करदे हुंदे।
हां जी हां जी।
ते एक होर बड़े मशहूर होए आ उह साइकोलॉजिस्ट सीगे सिगमंड फ्रॉयड, उहनां दा ओरिजिनल दा।
हां जी।
इहनां दोहां दी आपस विच इस गल तों खड़कदी होई रहिंदी हुंदी सी ना सीगे वी बड़े इंटेलीजेंट। एक कहिंदा सी वी सारा जेनेटिक हुंदा, दूजा कहिंदा एनवायरमेंट हुंदा, जो वी बंदा ते डिस्कशन उहदे विच हैगे। एक ही टाइम ते दोवें ठीक सी पर उन्होंने अपना अपना पासा फड़ के वह डिस्कशन इन्ना बढ़ाया कि सानू सोचने मजबूर कर देंदे।
हाँ जी हाँ जी।
ते इहदे विच जो मैं समझदा भी बंदा एक ते घरों सिखदा ते दूजा वह स्कूल तो सिखदा ते जिहड़ी तीजी डिमेंशन है वह जिहड़ा स्कूल तो घर दे विच राह है ना उत्थों सिखदा है ते बाकी जिहड़ी भी लाइफ है वह इस ट्रायड दे विच ही घूमदी रहिंदी है। उन्होंने एनालाइज करदा रहिंदा जदों कोई उहनूं कोई भी मुश्किल जां कोई सिचुएशन उहदे अगे सामने आउंदी है। हाँ जी। ते बाकी चाइनीज फिलासफर कहिंदे तुसीं अपनी एनमी बारे पूरा सिखो भी इह कौण आ, ते असीं ते अपने सज्जणां बारे नहीं सिखदे, ते असीं एनमी बारे की सोचणा ते सिखणा। हां जी। ते इहदे विच इह आ भी जिद्दां तुसीं कहिंदे ने भी जिद्दां कह लो भी रिश्ते हो गए जां इह इक क्लास फोबिया हुंदा, इह बहुत इक जेनेटिक चीज हुंदी जिहड़ी कि काफ़ी देर तो साडे मन दे विच बिल्ड होंगी रही। असं यह सोचते हैं भी असं इन्नी मेहनत की, साडे न्याणियां ने इन्नी मेहनत की, असं अपने आप थोड़ा जिहा जिहड़ा आ उत्ते चुकिया, तो हुण असीं उह ना होवे असीं थले डिग पईए, इहनूं क्लास फोबिया कहिंदे। इहदे विच जिहड़ी जदों तुसीं पहलों गल करदे सीगे भी जिहड़ी एच डी आई है ह्यूमन डिवेलपमेंट इंडैक्स, इह बहुत ही ज़्यादा जरूरी हुंदा। इहदे विच जिहड़ा पैसा आ चलो उह रिसोर्स आ जां अच्छा फूड दा अरेंजमेंट आ वह ये जरूर हैल्प करता, पर जी जनरल जी ना अपनी ह्यूमन डिवेलपमेंट ये थ्रू एजुकेशन ते अवेयरनैस तो आती है। जो बंदा इस गलों डिवेलप हो जाए तो समझ लो बहुत पैसे की लड़ ही नहीं होंगी, इज डिवेलप।
रास्ते पर एक रेडियो होस्ट है जो अपने स्रोतिया तो भी सीख लगा जे हम तुम गल करके गए हो
ਜਿਹੜਾ ਤੁਸੀਂ ਬਾਹਰੋਂ ਸਿੱਖਦੇ ਹਾਂ ਇਹ ਫਿਰ ਜਿਹੜੇ ਤਿੰਨ ਪਹਿਲੂ ਆ ਨਾ ਇਹਨਾਂ ਦੇ ਵਿੱਚ ਵਿੱਚ ਹੀ ਸਾਡੀ ਜਿਹੜੀ ਆ ਸੋਚਣੀ ਘੁੰਮਦੀ ਰਹਿੰਦੀ ਆ ਵੀ ਅਸਲ ਜਿਹੜੀ ਇਹ ਗੱਲ ਇਹਦਾ ਮਤਲਬ ਕੀ ਆ। ਹਾਂਜੀ
ਬਿਲਕੁਲ।
ਜੋ ਅਸੀਂ ਘਰ ਤੋਂ ਸਿੱਖਿਆ ਸਕੂਲ ਤੋਂ ਸਿੱਖਿਆ ਉਹਨੂੰ ਸਟਰੀਟ ਤੇ ਐਨਾਲਾਈਜ਼ ਕਰਦੇ ਵੀ ਉਹਨਾਂ ਵਿੱਚੋਂ ਠੀਕ ਕੌਣ ਆ ਗਲਤ ਕੌਣ ਆ, ਜੇ ਸਾਨੂੰ ਪਤਾ ਸਾਡੇ ਘਰ ਦੇ ਗਲਤ ਸਾਡਾ ਮਾਸਟਰ ਠੀਕ ਆ, ਸਾਡੇ ਮਨ 'ਚ ਇਸ ਗੱਲ ਦੀ ਕਨਵਿਕਸ਼ਨ ਬਹਿ ਜਾਂਦੀ ਵੀ ਸਾਡਾ ਜਿਹੜਾ ਟੀਚਰ ਆ ਉਹ ਰਾਈਟ ਆ ਤੇ ਸਾਡੇ ਘਰ ਦੇ ਗਲਤ ਆ।
ਬਿਲਕੁਲ ਬਿਲਕੁਲ, ਧੰਨਵਾਦ ਜੀ ਧੰਨਵਾਦ। ਦੇਖਿਆ ਸ਼ਿਵਿੰਦਰ ਜੀ ਸਾਡੇ ਸਰੋਤੇ ਆ ਜਿਹੜੇ ਉਹ ਇਸ ਤਰੀਕੇ ਨਾਲ ਗੱਲ ਕਰਦੇ ਨੇ ਵੀ ਬੰਦਾ ਮਨ ਆ ਜਿਹੜਾ ਆਪੇ ਹੀ ਮਨ ਦੇ ਅੰਦਰ ਮਤਲਬ ਵੜ ਜਾਂਦੇ ਨੇ। ਧੰਨਵਾਦ ਜੀ ਤੁਹਾਡਾ, ਬਹੁਤ ਸੋਹਣੀ ਕਾਲ ਕੀਤੀ ਤੁਸੀਂ, ਸਾਰੇ ਦੋਨੇ ਪੱਖ ਤੁਸੀਂ ਸਾਰੇ ਪੱਖ ਕਲੀਅਰ ਕਰਤੇ। ਸਾਡੇ ਨਾਲ ਰਾਜਪਾਲ ਬਰਾੜ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਉਹਨਾਂ ਦਾ ਸੁਨੇਹਾ ਅਸੀਂ ਦਿੰਦੇ ਰਹਿੰਦੇ ਹਾਂ ਤੁਹਾਨੂੰ। ਇਕੱਲੇ ਫਾਈਨੈਂਸ਼ੀਅਲ ਐਡਵਾਈਜ਼ਰ ਪੈਸੇ ਧੇਲੇ ਨਹੀਂ ਦੇਖਦੇ, ਤੁਹਾਡੀ ਪ੍ਰੋਟੈਕਸ਼ਨ ਵੱਲ ਖਿਆਲ ਰੱਖਦੇ ਨੇ, ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਨ ਬਾਰੇ ਤੁਹਾਨੂੰ ਯਾਦ ਦਵਾਉਂਦੇ ਰਹਿੰਦੇ ਨੇ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੇ ਸਾਰੇ ਸੋਚਿਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ। ਅੱਜ ਕਿਹੜੇ 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 ਮਸਲੇ ਤੇ ਅੱਜ ਗੱਲਬਾਤ ਕਰਨੀ ਆ ਜੀ?
ਬਿਲਕੁਲ ਬਰਾੜ ਸਾਹਿਬ, ਇਹ ਆ ਵੀ ਜਿਹੜਾ ਸਾਡੇ ਤੇ ਕਰਜ਼ਾ ਕੈਨੇਡੀਅਨਸ ਦੇ ਉੱਤੇ, ਚਾਹੇ ਉਹ ਗਵਰਨਮੈਂਟ ਕਿਵੇਂ ਮਿਸਮੈਨੇਜ ਕਰਦੀ ਆ,
ਸੋ ਜਿਹੜੀ ਬਜਟਿੰਗ ਵੀ ਆ ਇਹ ਲੋੜ ਹੈਗੀ ਆ, ਕਿਉਂਕਿ ਅਕਸਰ ਅਸੀਂ ਗਾਏ ਬਗਾਏ ਗੱਲ ਕਰਦੇ ਹਾਂ ਵੀ ਜੇ ਅਸੀਂ ਕੋਈ ਪਲੈਨਿੰਗ ਨਹੀਂ ਕਰਦੇ, ਕੋਈ ਬਜਟਿੰਗ ਨਹੀਂ ਕਰਦੇ, ਚਾਹੇ ਉਹ ਆਪਦੇ ਸਾਡੇ ਘਰ ਦੀ ਆ ਪਲੈਨਿੰਗ, ਤੇ ਫਿਰ ਉਹ ਸਰਕਾਰਾਂ ਦੇ ਉੱਤੇ ਅੱਗੇ ਜਿਹੜੇ ਹੈਗੇ ਆ ਮਿਊਨਸੀਪੈਲਿਟੀਜ਼ ਤੇ ਚਲੀਆਂ ਜਾਂਦੀਆਂ, ਕਿਉਂਕਿ ਕਿਸੇ ਵੀ ਪਾਸੋਂ ਜਿਹੜਾ ਪੈਸਾ ਆਉਣਾ ਉਹ ਇੱਕ ਸੁਭਾਵਿਕ ਆ, ਜੋ ਤੁਸੀਂ ਕੰਮ ਕਰਦੇ ਆ ਤੁਸੀਂ ਮਿਹਨਤ ਕਰਦੇ ਆ ਪੈਸਾ ਆਉਂਦਾ, ਪਰ ਪੈਸੇ ਨੂੰ ਪ੍ਰਜ਼ਰਵ ਕਿਵੇਂ ਕੀਤਾ ਜਾਵੇ, ਉਹਨੂੰ ਸਹੀ ਤਰੀਕੇ ਨਾਲ ਲਾਇਆ ਕਿੱਥੇ ਜਾਵੇ, ਇਨਵੈਸਟ ਕਿੱਥੇ ਕੀਤਾ ਜਾਵੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਕੋਲੇ ਐਬਿਲਿਟੀ ਆ ਅਰਨ ਕਰਨ ਦੀ, ਸੋ ਹੈਲਥ ਇਜ਼ ਦਾ ਬਿਗੈਸਟ ਜਿਹੜਾ ਐਸੈਟ ਆ ਸਾਡੇ ਕੋਲੇ, ਜਦੋਂ ਸਾਡੇ ਕੋਲੇ ਸਿਹਤ ਆ ਅਸੀਂ ਕੰਮ ਕਰਦੇ ਹਾਂ ਪੈਸਾ ਕਮਾਉਂਦੇ ਹਾਂ, ਤੇ ਜੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਪੈਸਾ ਸੰਭਾਲਦੇ ਨਹੀਂ ਤਾਂ ਅਗਲੇ ਸਮੇਂ ਦੇ ਵਿੱਚ ਜਦੋਂ ਸਾਡੇ ਤੇ ਬੁਢਾਪਾ ਆਉਂਦਾ ਜਾਂ ਸਾਨੂੰ ਕੋਈ ਸਿਕਨੈਸ ਆ ਜਾਂਦੀ ਆ ਤਾਂ ਉਸ ਸਮੇਂ ਤੇ ਸਰਵਾਈਵ ਕਰਨਾ ਬੜਾ ਔਖਾ ਆ ਜਾਂਦਾ, ਜਾਂ ਕੋਈ ਅਨਪ੍ਰੈਜ਼ੀਡੈਂਟਡ ਜਿਵੇਂ ਸਿਚੁਏਸ਼ਨਸ ਬਣਦੀਆਂ ਨੇ, ਜਿਵੇਂ ਹੁਣ ਇਨਫਲੇਸ਼ਨ ਦੀ ਬਣੀ ਹੋਈ ਆ, ਕੋਵਿਡ ਦੀ ਬਣ ਗਈ, ਹੂ ਨੋਸ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਨੈਚੁਰਲ ਕਲਾਇਮਿਟੀਜ਼ ਉਹੋ ਜਿਹੀਆਂ ਹੋ ਜਾਣ, ਕੀ ਤੁਸੀਂ ਪ੍ਰਪੇਅਰ ਹੋ, ਕੀ ਤੁਹਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨੇ ਸਾਲ 2 ਸਾਲ 5 ਸਾਲ ਦੇ ਲਈ ਤੁਸੀਂ ਸੇਵਿੰਗ ਕਰ ਰਹੇ ਹੋ ਜਾਂ ਤੁਸੀਂ ਸਰਵਾਈਵ ਕਰ ਸਕਦੇ ਹੋ। ਤੋ ਮੈਂ ਇੱਕੋ ਗੱਲ ਕਹਿੰਦਾ ਵੀ ਅੱਜ ਕੈਨੇਡੀਅਨਸ ਦੇ ਉੱਤੇ ਤਕਰੀਬਨ ਜੇ ਤੁਸੀਂ $1 ਕਮਾਉਂਦੇ ਹਾਂ ਡਿਸਪੋਜ਼ੇਬਲ ਇਨਕਮ ਆ ਤਾਂ ਤੁਸੀਂ $1 ਤੇ 80 ਸੈਂਟ ਉਹ ਕਰਦੇ ਆ ਸਰ, ਉਹ ਆਪਦਾ ਹੀ ਡੇਟਾ ਤੁਹਾਡਾ, ਉਹ ਹੋਰ ਪਾਸੇ ਜਿਹੜਾ ਹੈਗਾ ਗਵਰਨਮੈਂਟ ਦਾ ਉਹ ਵੱਖਰੀ ਗੱਲ ਹੈਗੀ ਆ। ਸੋ ਅੱਜ ਸਾਡੇ ਕੋਲੇ ਇੰਨਾ ਕਰਜ਼ਾ ਉੱਪਰ ਤੇ ਤੁਸੀਂ ਸੋਚੋ ਵੀ ਜੇ ਕੱਲ ਨੂੰ ਸਾਡੇ ਕੋਲੇ ਐਬਿਲਿਟੀ ਨਹੀਂ ਕੰਮ ਕਰਨ ਦੀ ਕੀ ਅਸੀਂ ਸਰਵਾਈਵ ਕਰ ਸਕਦੇ ਹਾਂ, ਕਿ ਜਿਹੜਾ ਸਾਲਾਂ ਬੱਧੀ ਅਸੀਂ ਕੰਮ ਕਰਕੇ ਜਿਹੜਾ ਪੈਸਾ ਜੋੜਿਆ ਹੋਇਆ ਉਹ ਵੀ ਤੁਹਾਡਾ ਡਿਪਲੀਟ ਹੋ ਸਕਦਾ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਕੋਈ ਸਿਕਨੈਸ ਆ ਜਾਂਦੀ ਆ ਜਾਂ ਤੁਸੀਂ ਇੰਜਰੀ ਹੋ ਜਾਂਦੀ ਤੁਹਾਡੀ ਉਹ ਪ੍ਰੋਲੋਂਗ ਚੱਲਦੀ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜਾ ਲਿਵਿੰਗ ਬੈਨੀਫਿਟ ਆ ਵਾਇਲ ਯੂ ਆਰ ਅਲਾਈਵ ਤੁਸੀਂ ਉਹਨੂੰ ਰੀਪ ਕਰੋ, ਚਾਹੇ ਉਹ ਤੁਹਾਡੀ ਮੋਰਗੇਜ ਦੇ ਉੱਤੇ ਮੋਰਗੇਜ ਇੰਸ਼ੋਰੈਂਸ ਦੇ ਉੱਤੇ ਇਨ ਕੇਸ ਯੂ ਗੈਟ ਡਿਸੇਬਲ ਔਰ ਸਿਕਨੈਸ ਤੁਹਾਡੀਆਂ ਕਿਸ਼ਤਾਂ ਪੇ ਹੁੰਦੀਆਂ ਹੋਣ, ਤੁਹਾਡੇ ਲੋਨ ਦੀਆਂ ਕਿਸ਼ਤਾਂ ਪੇ ਹੁੰਦੀਆਂ ਹੋਣ। ਫਿਰ ਦੂਸਰੀ ਚੀਜ਼ ਹੈਗੀ ਆ ਵੀ ਤੁਸੀਂ ਜੇ ਮੰਨ ਲਓ ਸਿੱਕ ਹੋ ਜਾਓ ਤੁਹਾਡੇ ਕੋਲੇ ਲਮਸਮ ਪੈਸਾ ਆ ਗਿਆ ਤਾਂ ਕੀ ਤੁਸੀਂ ਆਪਦਾ ਇਲਾਜ ਕਰਵਾ ਸਕਦੇ ਹੋ। ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਭੁਲੇਖਾ ਵੀ ਜਿਹੜੀ ਸਾਡੀ ਉਹ ਹੈ ਪਾ ਜਾਂ ਹੋਸਪਿਟਲ ਆ ਉਹ ਸਾਰਾ ਕੁਝ ਕਵਰ ਅਪ ਕਰ ਲੈਂਦਾ, ਨਹੀਂ ਤੁਸੀਂ ਐਮਰਜੈਂਸੀ ਦੇ ਵਿੱਚ ਜਦੋਂ ਜਾਂਦੇ ਆ ਤੁਹਾਡੀ ਐਮਰਜੈਂਸੀ ਟ੍ਰੀਟਮੈਂਟ ਹੁੰਦੀ ਆ, ਅੰਟਲ ਜਦੋਂ ਤੁਸੀਂ ਉਸ ਜਿਹੜੀ ਹੈਗੀ ਆ ਇਮੀਡੀਏਟ ਸਿਚੁਏਸ਼ਨ ਤੋਂ ਬਾਹਰ ਨਹੀਂ ਆ ਸਕਦੇ, ਤੁਹਾਡੀ ਜਿਹੜੀ ਹੈਲਥ ਕੰਡੀਸ਼ਨ ਆ ਸਟੇਬਲ ਨਹੀਂ ਹੋ ਜਾਂਦੀ, ਉਹਨਾਂ ਚਿਰ ਜਿਹੜਾ ਹੋਸਪਿਟਲ ਆ ਤੁਹਾਡੇ ਤੇ ਖਰਚਾ ਕਰੂਗਾ, ਤੇ ਜਦੋਂ ਤੁਸੀਂ ਥੋੜੇ ਜਿਹੇ ਸਟੇਬਲ ਹੁੰਦੇ ਆ ਪਰ ਆਨ ਗੋਇੰਗ ਤੁਹਾਡੀ ਜਿਹੜੀ ਸਿਕਨੈਸ ਆ ਉਹਦੇ ਲਈ ਤੁਹਾਨੂੰ ਸਟੇਬਲ ਕਰਨ ਵਾਸਤੇ ਜੋ ਦਵਾਈਆਂ ਨੇ ਉਹ ਕਵਰ ਨਹੀਂ ਹੁੰਦੀਆਂ, ਫਿਜ਼ੀਓਥੈਰੇਪੀ ਕਵਰ ਨਹੀਂ ਹੁੰਦੀ। ਸੋ ਮੇਕ ਸ਼ੋਰ ਕਰੋ ਕਿ ਉਹ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲੇ ਪ੍ਰੋਟੈਕਸ਼ਨ ਹੋਵੇ ਤਾਂ ਕਿ ਤੁਸੀਂ ਜਿਹੜਾ ਹੈਗਾ ਆਪਦਾ ਜਿਹੜਾ ਲਾਈਫ ਸਟਾਈਲ ਆ ਉਹ ਮੇਨਟੇਨ ਕਰ ਸਕੋ, ਚਾਹੇ ਤੁਹਾਡੀ ਕ੍ਰਿਟੀਕਲ ਇਲਨੈਸ ਦੀ ਗੱਲ ਹੁੰਦੀ ਆ, ਚਾਹੇ ਇੱਥੇ ਡਿਸੇਬਿਲਿਟੀ ਦੀ ਹੁੰਦੀ ਆ, ਚਾਹੇ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਹੁੰਦੀ ਆ, ਚਾਹੇ ਤੁਹਾਡੇ ਕੋਈ ਇੱਥੇ ਰਿਸ਼ਤੇਦਾਰ ਆਇਆ ਹੋਇਆ ਉਹਦੀ ਤੁਸੀਂ ਬਕਾਇਦਾ ਜਿਹੜਾ ਹੈਗਾ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈ ਕੇ ਚੱਲੋ ਕਰੋ। ਤੇ ਜੇ ਤੁਸੀਂ ਟਰੈਵਲ ਬਾਹਰ ਕਰਦੇ ਆ ਤਾਂ ਉੱਥੇ ਵੀ ਲੱਖਾਂ ਡਾਲਰਾਂ ਦਾ ਖਰਚਾ ਆ ਸਕਦਾ, ਆਪਦੇ ਆਪ ਨੂੰ ਜਿਹੜਾ ਹੈਗਾ ਪ੍ਰੋਪਰ ਪ੍ਰੋਟੈਕਸ਼ਨ ਜਿਹੜਾ ਹੈਗਾ ਲੈ ਕੇ ਚੱਲੋ। ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਆ, ਪਿਛਲੇ ਓਵਰ 20 ਈਅਰਸ ਵੀ ਆਰ ਸਰਵਿੰਗ ਕੈਨੇਡੀਅਨਸ ਐਂਡ ਦੇਅਰ ਫੈਮਿਲੀ, ਸਾਡੇ ਨਾਲ ਗੱਲਬਾਤ ਕਰਨੀ ਆ, ਸਾਡਾ ਨੰਬਰ ਆ ਜੀ 416-917-1456 416-917-1456 ਰਾਜਪਾਲ ਬਰਾੜ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ।
ਧੰਨਵਾਦ ਬਰਾੜ ਸਾਹਿਬ। ਲਓ ਜੀ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ।
बार बार नहीं आनी ये कड़ी फ्लाइंग फैशन वेयर हाउस ने लगा दी है ऑफरां दी चढ़ी
स्टोर विच पिया है खुला कपड़ा डिजाइनर क्लोथ तो सूट खरीदोगे ता एक सूट बिल्कुल फ्री रेडीमेड टॉप्स जेडे पहला सन 50, 40, $35 दे हुन सारे ही $9.99 दे
पग्गां दा कपड़ा सिर्फ $1.9 विच
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामा ते बेचे जा रहे ने
वधेरे जानकारी ले कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे
United Group of Companies सानू सिटी दे विच AZ DZ ड्राइवरां दी लोड है तुसी सिटी दे विच काम करना चाहुंदे हो लावलास दे नाल होम डिपो दे नाल कैनेडियन टायर कैनेडा पोस्ट मेट्रो दे नाल काम करना चाहुंदे हो तां तुसी सानू कॉल कर सकदे हो नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो मॉन्ट्रियल नू राउंड ट्रिप आटवा नू राउंड ट्रिप ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400
ਦੋਸਤੋ ਘਰ ਦੀ ਕਿਚਨ ਤੁਹਾਡੀ ਪੁਰਾਣੀ ਹੋ ਗਈ ਆ ਰੰਗ ਘਸਮੈਲਾ ਜਿਹਾ ਹੋ ਗਿਆ ਕਾਰਨਰ ਕੈਬਨਿਟਸ 'ਤੇ ਭੁਰਨ ਲੱਗ ਗਏ ਨੇ ਤਾਂ ਨਵੀਂ ਕਿਚਨ ਲਵਾ ਲਓ ਅਤੇ ਨਵੀਂ ਕਿਚਨ ਲਾਉਣ ਲਈ ਜਾਣਾ ਕਿੱਥੇ ਆ ਔਰਾ ਕਿਚਨਸ ਵਾਲਿਆਂ ਦੇ ਵੈਬਸਾਈਟ ਵਿਜ਼ਿਟ ਕਰੋ ਉਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਬੜਾ ਸੋਹਣਾ ਕੰਮ ਕਰਦੇ ਨੇ ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ ਔਰਾ ਕਿਚਨਸ ਵਾਲੇ 905-673-2872 ਔਰਾ ਕਿਚਨ ਦਾ ਨੰਬਰ ਆ 1770 ਆਲ ਸਟੈਪ ਡਰਾਈਵ ਆਹ ਸਾਡਾ ਜਿਹੜਾ ਏਰੀਆ ਆਪਣਾ ਡਿਕਸੀ ਅਤੇ ਡੈਰੀ ਦਾ ਬ੍ਰੈਮਲੀ ਅਤੇ ਡੈਰੀ ਦਾ ਕਹਿ ਲਓ ਜਿੱਥੇ ਗੈਸ ਸਟੇਸ਼ਨ ਹੈਗਾ ਹਸਕੀ ਦਾ ਉਹਦੇ ਨੇੜ ਹੀ ਬਸ ਆਲ ਸਟੈਪ ਡਰਾਈਵ ਦੇ ਉੱਤੇ ਇਹਨਾਂ ਦਾ ਸ਼ੋਰੂਮ ਹੈਗਾ ਵਿਜ਼ਿਟ ਕਰਕੇ ਆਓ 905-673-2872 ਔਰਾ ਕਿਚਨ ਦਾ ਨੰਬਰ ਆ ਜਦੋਂ ਵੀ ਨਵੀਂ ਕਿਚਨ ਬਣਾਉਣ ਦਾ ਖਿਆਲ ਮਨ ਦੇ ਵਿੱਚ ਆਵੇ ਔਰਾ ਕਿਚਨ ਵਾਲਿਆਂ ਨੂੰ ਕਾਲ ਤੁਸੀਂ ਜ਼ਰੂਰ ਕਰ ਲੈਣੀ ਆ ਅਤੇ ਜਦੋਂ ਫਿਰ ਗਰੋਸਰੀ ਕਰਨੀ ਆ ਫਿਰ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਬਹੁਤ ਸਾਰੀਆਂ ਲੋਕੇਸ਼ਨਸ ਨੇ ਜਿਹੜੇ ਏਰੀਏ 'ਚ ਰਹਿੰਦੇ ਹੋ ਤੁਸੀਂ 1.5 ਕਿਲੋਮੀਟਰ ਦੇ ਘੇੜੇ 'ਚ ਇਹਨਾਂ ਦੀ ਲੋਕੇਸ਼ਨ ਹੋਣੀ ਹੋਣੀ ਆ ਗਰੋਸਰੀ ਕਰਨੀ ਆ ਤਾਜ਼ੇ ਫਲ ਫਰੂਟ ਲੈਣੇ ਨੇ ਏਸ਼ੀਅਨ ਫੂਡ ਸੈਂਟਰ ਦਾ ਨਾਂ ਜਿਹੜਾ ਹਮੇਸ਼ਾ ਯਾਦ ਰੱਖਣਾ ਸ਼ਿਵਿੰਦਰ ਸਾਡੇ ਨਾਲ ਨੇ ਹਾਂਜੀ ਸ਼ਿਵਿੰਦਰ ਜੀ ਆਪਾਂ ਉਹ ਘਟਨਾ ਤੇ ਗੱਲ ਕਰੀਏ ਜਿਹਦੇ ਸੰਬੰਧ 'ਚ ਆਪਾਂ ਗੱਲਬਾਤ ਕਰ ਰਹੇ ਹਾਂ
ਹਾਂ ਸਰ ਜੀ ਦੇਖੋ ਆਹ ਵੀ ਘਟਨਾ ਨਾ ਅਪ੍ਰੈਲ ਵਿੱਚ ਉਸ ਵਿਸ਼ੇ ਨਾਲ ਜੁੜੀ ਹੋਈ ਹੈ ਜਿਹੜਾ ਆਪਾਂ ਗੱਲ ਕਰ ਰਹੇ ਸੀ ਵੀ ਇਨਸਾਨ ਕਿੱਥੋਂ ਕਿੰਨਾ ਪ੍ਰਭਾਵ ਲੈਂਦਾ ਹੈਗਾ ਕਿਵੇਂ ਨਹੀਂ ਕਹਿਣ ਨੂੰ ਸਾਡੇ ਮੁਲਕ ਨੇ ਹਾਕਮ ਵੀ ਦਾਅਵਾ ਕਰਦੇ ਨੇ ਲੋਕ ਵੀ ਕਹਿੰਦੇ ਨੇ ਕਿ ਅਸੀਂ ਪਹਿਲਾਂ ਤਰੱਕੀ ਕਰ ਲਈ ਆ ਐਡਵਾਂਸ ਹੋ ਗਏ ਹਾਂ ਜੀ ਸਾਡੇ ਹਕਮ ਇਹ ਵੀ ਕਹਿੰਦੇ ਨੇ ਵੀ ਅਸੀਂ ਵਿਸ਼ਵ ਸ਼ਕਤੀ ਬਣ ਰਹੇ ਹਾਂ ਪਰ ਇਸੇ ਵਿਸ਼ਵ ਸ਼ਕਤੀ ਦੇ ਵਿੱਚ ਵਾਲੇ ਮੁਲਕ ਦੇ ਦਾਅਵੇ ਜਿਹਦੇ ਵਿੱਚ ਲੀਡਰ ਕਰਦੇ ਨੇ ਉਹਦੇ ਵਿੱਚ ਰਾਜਸਥਾਨ ਤੋਂ ਘਟਨਾ ਆਉਂਦੀ ਹੈ ਨਿਆਣਾ ਇਸ ਲਈ ਕੁੱਟ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਕਿ ਉਹਨੇ ਇੱਕ ਮਟਕੀ ਦੇ ਵਿੱਚੋਂ ਪਾਣੀ ਪੀ ਲਿਆ ਤੇ ਪਾਣੀ ਪੀਣਾ ਉਹਦੇ ਲਈ ਇਸ ਲਈ ਗੁਨਾਹ ਸੀਗਾ ਕਿ ਉਸ ਜਾਤ ਨਾਲ ਸਮਝਿਆ ਜਾਂਦਾ ਸੀ ਜਿਹੜੀ ਜਾਤ ਨੂੰ ਸਮਾਜ ਦੇ ਵਿੱਚ ਨੀਵਾਂ ਸਮਝਿਆ ਜਾਂਦਾ ਹੈਗਾ ਸੋ ਇਹ ਕੋਈ ਪਹਿਲੀ ਘਟਨਾ ਨੀ ਹੈਗੀ
ਸਮਝਿਆ ਉਹ ਬੱਚੇ ਨੇ ਉਹ ਬੱਚੇ ਨੇ ਮਟਕੇ ਦੇ ਵਿੱਚੋਂ ਘੜੇ ਦੇ ਵਿੱਚੋਂ ਪਾਣੀ ਦਾ ਗਲਾਸ ਉਹਨਾਂ ਨੂੰ ਫੜਾ ਤਾ ਮਾਸਟਰ ਜੀ ਨੂੰ ਕੀ ਹੋਇਆ ਹੋਇਆ ਕੀ ਸੀ
ਪੀਣ ਦਾ ਦੋਸ਼ ਲਾਇਆ ਜਿੱਥੇ ਕਿ ਉਹਨੇ ਘੜੇ ਦੇ ਵਿੱਚੋਂ ਪਾਣੀ ਪੀਤਾ ਗਿਆ ਹਾਲਾਂਕਿ ਉਹ ਅੱਜ ਖਬਰੇ ਆਈ ਹੈ ਦੁਬਾਰਾ ਨੇ ਘੜਾ ਵਿੱਚ ਕਾ ਦਿੱਤਾ ਕਿ ਸਾਡੇ ਹੈ ਨਹੀਂ ਹੈ
ਅੱਛਾ ਬੱਚੇ ਨੇ ਉਸ ਘੜੇ ਚੋਂ ਪਾਣੀ ਪੀ ਲਿਆ
ਹਾਂਜੀ 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 ਤੇ ਹੁਣ ਜਿਹੜਾ ਹੈਗਾ ਇਹਨੂੰ ਥੋੜਾ ਖਿਚੋਲਾ ਪਾਇਆ ਜਾ ਰਿਹਾ ਕਿ ਦੇਖੋ ਜੀ ਉੱਥੇ ਤਾਂ ਘੜੇ ਵਾਲਾ ਸਿਸਟਮ ਹੀ ਨਹੀਂ ਹੈਗਾ ਵਗੈਰਾ ਵਗੈਰਾ ਫਿਲਹਾਲ ਉਹ ਮਾਸਟਰ ਜੀ ਨੇ ਨੂੰ ਤਾਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਬੁਰੀ ਤਰ੍ਹਾਂ ਦਾ ਜਿਹੜਾ ਕੁੱਟਿਆ ਮਾਰਿਆ ਗਿਆ ਮਤਲਬ ਇੱਥੇ 75 ਸਾਲ ਬਾਅਦ ਵੀ ਮੁਲਕ ਦੇ ਵਿੱਚੋਂ ਇਹ ਕਹਾਣੀ ਹੈ ਵੀ ਸੋ ਕਾਲਡ ਇੱਕ ਜਾਤ ਦੇ ਘੜੇ ਨੂੰ ਕੋਈ ਸੋ ਕਾਲਡ ਨੀਵੀਂ ਸਮਝੀ ਜਾਂਦੀ ਜਾਤ ਵਾਲਾ ਕੋਈ ਬੰਦਾ ਹੱਥ ਨਹੀਂ ਲਾ ਸਕਦਾ
ਸ਼ਿਵਿੰਦਰ ਜੀ ਮੇਰਾ ਸਵਾਲ ਆ ਉਹ ਜਿਹੜੇ ਸਾਡੇ ਸੱਜਣ ਪਹਿਲਾਂ ਆਏ ਸੀ ਉਹ ਬੜੇ ਸਿਆਣੇ ਸੀ ਉਹਨਾਂ ਦੀ ਗੱਲ ਦੇ ਵਿੱਚ ਵਜਨ ਸੀਗਾ ਦੇਖੋ ਭਾਵੇਂ ਆਪਾਂ ਹੋਰ ਐਂਗਲ ਤੋਂ ਗੱਲ ਕਰ ਰਹੇ ਹਾਂ ਹੁਣ ਮੇਰੀ ਗੱਲ ਦੱਸੋ ਜੇ ਤੁਹਾਨੂੰ ਕੋਈ ਸਵਾਲ ਕਰੇ ਬਈ ਇਹਦੇ 'ਚ ਸਿਸਟਮ ਦਾ ਕੀ ਰੋਲ ਆ ਕੁੱਟਿਆ ਮਾਸਟਰ ਨੇ ਜਾਤ ਪਾਤ ਮਾਸਟਰ ਦੇ ਮਨ ਦੇ ਵਿੱਚ ਆ ਸਿਸਟਮ ਦਾ ਕੀ ਰੋਲ ਹੋਇਆ ਇਹਦੇ ਵਿੱਚ ਦੱਸੋ
ਸਵਾਲ ਤਾਂ ਮਾਸਟਰ ਦੇ ਪਹਿਲੀ ਗੱਲ ਤਾਂ ਇਹ ਨਾ ਕਿ ਜਿਹੜਾ ਇੱਕ ਇਹ ਧਾਰਨਾ ਹੁੰਦੀ ਹੈ ਨਾ ਵੀ ਉਹ ਤਾਂ ਜਿਹਦੇ ਮਨ ਦੇ ਵਿੱਚ ਹੈ, ਸਿਸਟਮ ਦਾ ਜਾਂ ਸਮਾਜ ਦਾ ਨਹੀਂ ਹੈਗਾ। ਇੱਕ ਤਾਂ ਇਹ ਜਿਹੜਾ ਲੌਜਿਕ ਚਰਨ ਜੀ ਗੈਰ ਵਿਗਿਆਨਿਕ ਲੱਗਦਾ, ਕਿਉਂਕਿ ਜਿਹੜੇ ਜਿਹੜਾ ਅਸੀਂ ਸਿੱਖਦੇ ਵੀ ਹਾਂ ਨਾ, ਜਦੋਂ ਅਸੀਂ ਕਹਿੰਦੇ ਵੀ ਸਾਡੇ ਆਪਣੇ ਮਨ ਚ ਖਿਆਲ ਆਇਆ, ਉਹ ਕਿਤੇ ਉਹ ਆਕਾਸ਼ ਤੋਂ ਨੀ ਆਉਂਦਾ ਹੁੰਦਾ ਹੈਗਾ। ਅਸੀਂ ਜਿਹੜੇ ਵਿਚਾਰ ਲੈਂਦੇ ਹਾਂ ਸਮਾਜ ਤੋਂ ਹੀ ਲੈਂਦੇ ਹੈਗੇ। ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਸਪਿਰਚੁਅਲ ਇੱਕ ਵਿਚਾਰ ਹੈਗਾ ਵੀ ਇਨਸਾਨ ਦੇ ਤਾਂ ਜੀ ਆਪਣੇ ਆਪ ਜੀ ਮਨ ਚ ਆ ਜਾਂਦਾ, ਕੁਦਰਤ ਦਿੰਦੀ ਹੈ। ਜਾਂ ਫਿਰ ਕਈ ਵਾਰ ਸਾਡੇ ਨਾ ਪ੍ਰੋਗਰੈਸਿਵ ਕਹਾਉਂਦੇ ਲੋਕ ਵੀ ਕਹਿੰਦੇ ਵੀ ਤਾਂ ਮੇਰੇ ਨਿੱਜੀ ਵਿਚਾਰ ਆ, ਵਿਚਾਰ ਕਦੇ ਨਿੱਜੀ ਨੀ ਹੁੰਦੇ ਹੈਗੇ, ਉਹ ਸਮਾਜ ਦੇ ਵਿੱਚੋਂ ਆਉਂਦੇ ਹੁੰਦੇ ਆ। ਇਸੇ ਕਰਕੇ ਜਿਹੜੇ ਤੁਸੀਂ ਦੇਖੋ ਨਾ, ਜਦੋਂ ਅਸੀਂ ਇਹ ਆਤਮਾ ਅਮਰਤਾ ਦੀ ਵੀ ਗੱਲ ਕਰਦੇ ਹੈਗੇ ਨੇ, ਹੁਣ ਤੁਸੀਂ ਦੇਖੋ ਵੀ ਜਿਹੜੀ ਉਹ ਅਸਲ ਵਿੱਚ ਸਪਿਰਚੁਅਲ ਲੋਕ, ਉਹ ਥੋੜੀ ਜਿਹੀ ਚੇਤਨਾ ਹੈਗੀ ਆ, ਕੌਨਸ਼ੀਅਸਨੈਸ ਆ, ਉਹਨੂੰ ਆਤਮਾ ਕਹਿੰਦੇ ਹੈਗੇ ਨੇ। ਜੇ ਸਾਡੀਆਂ ਅੱਖਾਂ ਨੀ ਤਾਂ ਸਾਡੀ ਜਿਹੜੀ ਆਤਮਾ ਨੀ ਹੈਗੀ ਹੈ, ਜੇ ਸਾਡੇ ਕੋਲ ਜਿਹੜੇ ਕੰਨ ਨੀ ਤਾਂ ਸਾਡੀ ਆਤਮਾ ਭੋਲੀ ਹੈ। ਸਹੀ ਗੱਲ ਤਾਂ ਹੈਗੀ ਆ। ਚੱਕਰ ਇਹ ਹੈਗਾ ਕਿ ਕਈ ਸਾਲ ਪਹਿਲਾਂ ਨਾ ਬੜੀ ਸੌਖੇ ਤਰੀਕੇ ਨਾਲ ਸਾਨੂੰ ਸਮਝਾਉਣ ਲਈ ਸਾਡੇ ਪੰਜਾਬੀ ਦੇ ਇੱਕ ਬਹੁਤ ਵੱਡੇ ਸਾਹਿਤਕਾਰ ਨੇ ਗੁਰਦਿਆਲ ਸਿੰਘ, ਅੱਜ ਕੱਲ੍ਹ ਦੁਨੀਆਂ 'ਚ ਨਹੀਂ ਰਹੇ, ਉਹਨਾਂ ਨੇ ਇੱਕ ਲੇਖ ਲਿਖਿਆ ਸੀ, ਬੜੇ ਪਿਆਰਾ ਲੇਖ ਸੀਗਾ। ਉਹਨੇ ਕਾਫੀ ਉਦਾਹਰਣਾਂ ਦੇ ਕੇ ਲਿਖਿਆ ਸੀਗਾ ਕਿ ਆਜ਼ਾਦ ਖਿਆਲ ਹੋਣ ਦੇ ਭੁਲੇਖੇ, ਉਹ ਇਹੀ ਸਾਰਾ ਜ਼ੋਰ ਉਹਦੇ ਤੇ ਸੀਗਾ। ਮੇਰੇ ਖਿਆਲ 2002 'ਚ ਛਪਿਆ ਸੀ ਉਹ ਲੇਖ ਉਹਨਾਂ ਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ, ਕਿ ਜਿਹੜੇ ਬੰਦੇ ਕਹਿੰਦੇ ਨਾ ਵੀ ਆਪਣੇ ਆਪ 'ਚ ਮਨ 'ਚ ਪਈਆਂ ਨੇ ਧਾਰਨਾਵਾਂ, ਉਹ ਧਾਰਨਾਵਾਂ ਵੀ ਕਿੱਥੋਂ ਆਉਂਦੀਆਂ ਨੇ? ਉਹ ਧਾਰਨਾਵਾਂ ਸਮਾਜ 'ਚੋਂ ਆਉਂਦੀਆਂ ਨੇ, ਉਹ ਸਮਾਜ ਦੇ ਉੱਤੇ ਜਿਹੜੀ ਜਕੜ ਇੱਕ ਸਿਸਟਮ ਮਜ਼ਬੂਤ ਕਰਦਾ ਹੈਗਾ। ਤੁਸੀਂ ਦੇਖੋ ਨਾ ਵੀ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਸਿਸਟਮ ਇਹੋ ਜਿਹਾ ਕੁਛ ਕਰਨ ਵਾਲੀਆਂ ਸ਼ਕਤੀਆਂ ਨੂੰ ਪ੍ਰੋਟੈਕਸ਼ਨ ਦਿੰਦਾ, ਰਾਹਤ ਦਿੰਦਾ ਹੈਗਾ। ਜਿਵੇਂ ਸਮੇਂ ਸਮੇਂ ਤੇ ਯੋਗੀ ਆਦਿੱਤਨਾਥ ਸਰਕਾਰ ਲੀਡਰ ਕਹਿ ਦਿੰਦਾ ਕਿ ਹਾਂਜੀ ਜਾਤੀ ਵਿਵਸਥਾ ਤਾਂ ਕੋਈ ਮਾੜੀ ਨੀ ਹੈਗੀ, ਜਾਂ ਫਿਰ ਜਾਂ ਬੀਜੇਪੀ ਦੇ ਲੀਡਰ ਜਾਤੀ ਵਿਵਸਥਾ ਨੂੰ ਜਸਟੀਫਾਈ ਕਰਦੇ ਨੇ। ਕਈ ਆਰਐਸਐਸ ਦੇ ਨਾਲ ਜੁੜੇ ਤੇ ਬਜਰੰਗ ਦਲ ਇਹ ਤਾਂ ਮਨੁ ਸਮ੍ਰਿਤੀ ਨੂੰ ਵੀ ਕਹਿੰਦੇ ਨੇ ਕਿ ਪਵਿੱਤਰ ਗ੍ਰੰਥ ਹੈਗੇ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਕਿਸੇ ਬੰਦੇ ਦੇ ਨਿੱਜੀ ਵਿਚਾਰ ਦਿਮਾਗ 'ਚ ਆਉਣੇ, ਜੇ ਤੁਹਾਡੇ ਮੰਨ ਲਓ ਕਿ ਹੁਣ ਤੁਹਾਡਾ ਜਿਹੜਾ ਵੀ ਵਿਚਾਰ ਹੈਗੇ ਨੇ ਚਰਨਜੀਤ, ਉਹ ਬਣ ਕੇ ਉਹ ਇੱਕ ਪ੍ਰੋਸੈਸ ਵਿੱਚੋਂ ਗੁਜ਼ਰੇ ਹੈਗੇ ਨੇ, ਤੇ ਇਹਦਾ ਮਤਲਬ ਸਿੱਧੀ ਹੈ ਕਿ ਉਹ ਜਿਹੜਾ ਪ੍ਰੋਸੈਸ 'ਚੋਂ ਗੁਜ਼ਰੇ ਆ, ਉਹ ਸਮਾਜ ਨਾਲ ਟੁੱਟਿਆ ਹੋਇਆ ਪ੍ਰੋਸੈਸ ਨਹੀਂ ਹੈਗਾ ਤੁਹਾਡਾ।
ਬਿਲਕੁਲ, ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ। 20 ਤਰੀਕ ਨੂੰ, ਸਨਿਚਰਵਾਰ ਨੂੰ 6 ਤੋਂ ਲੈ ਕੇ 9 ਵਜੇ ਤੱਕ ਪ੍ਰੀਤ ਪੈਲਸ ਦੇ ਵਿੱਚ ਸਹਾਇਤਾ ਸੰਸਥਾ ਵਾਲਿਆਂ ਨੇ ਪ੍ਰੋਗਰਾਮ ਰੱਖਿਆ ਜੀ, ਏਕ ਸ਼ਾਮ ਮਨੁੱਖਤਾ ਦੇ ਨਾਮ। ਕਰਮਜੀਤ ਗਿੱਲ ਜੀ ਨਾਲ ਗੱਲ ਕਰ ਲਿਓ ਜੀ, 647-273-4243 ਉਹਨਾਂ ਦਾ ਨੰਬਰ ਹੈ, ਜਾਂ ਪ੍ਰਿਤਪਾਲ ਸੰਧੂ ਜੀ 416-617-7374। ਪਰਸੋਂ ਸਾਰਾ ਦਿਨ ਅਸੀਂ ਸਹਾਇਤਾ ਸੰਸਥਾ ਵਾਲਿਆਂ ਨੇ ਗੱਲਾਂ ਕੀਤੀਆਂ ਸੀਗੀਆਂ। ਡਾਕਟਰ ਸਾਹਿਬ ਇੱਥੇ ਆਏ ਸੀ, ਬਹੁਤ ਨੇਕ ਕੰਮ ਕਰਦੇ ਨੇ ਜੀ, ਆਪਣੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸੱਚੀ ਮੁੱਚੀ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਉਹਨਾਂ ਦੀ ਮਦਦ ਕਰਦੇ ਨੇ। ਤੁਸੀਂ ਵੀ ਉਹਨਾਂ ਦੀ ਮਦਦ ਆ ਜਿਹੜੀ ਕਰਿਆ ਕਰੋ। ਦੇਖੋ ਤੁਹਾਡੇ ਪੈਸੇ ਨੇ ਜਿੱਥੇ ਮਰਜ਼ੀ ਦਿਓ, ਪਰ ਇੰਨਾ ਕੁ ਸੋਚਿਆ ਕਰੋ ਕਿ ਜਿੱਥੇ ਤੁਸੀਂ ਪੈਸੇ ਦੇ ਰਹੇ ਹੋ, ਤੁਸੀਂ ਆਪਣੀ ਸੰਤੁਸ਼ਟੀ ਲਈ ਪੈਸੇ ਦੇ ਰਹੇ ਹੋ, ਦਾਨ ਕਰ ਰਹੇ ਹੋ, ਉਹ ਦਾਨ ਆ ਜਿਹੜਾ ਉਹ ਚੰਗੇ ਥਾਂ 'ਤੇ ਲੱਗਣਾ ਚਾਹੀਦਾ, ਜਾਂ ਉਹ ਦਾਨ ਉੱਥੇ ਜਾਣਾ ਚਾਹੀਦਾ ਜਿੱਥੇ ਸੱਚੀ ਮੁੱਚੀ ਲੋੜ ਆ। ਜੇ ਪਹਿਲਾਂ ਜਿਨ੍ਹਾਂ ਦੇ ਢਿੱਡ ਭਰੇ ਹੋਏ ਨੇ ਉਹਨਾਂ ਨੂੰ ਹੋਰ ਖੁਆਈ ਜਾਓ, ਉਹਨਾਂ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਆਪਣੀ ਮਿਹਨਤ ਨਾਲ ਕਮਾਈ ਹੋਈ ਜਿਹੜੀ ਕਮਾਈ ਕੀਤੀ ਹੋਈ ਆ ਉਹ ਕਿਤੇ ਲੋੜਵੰਦ ਦੀ ਮਦਦ ਹੋ ਜਾਵੇ, ਇਸ ਤੋਂ ਵੱਡਾ ਪਰਉਪਕਾਰ ਹੋਰ ਕੋਈ ਨਹੀਂ ਹੈ ਜੀ। ਪ੍ਰੀਤ ਪੈਲੇਸ ਕੈਨੇਡੀ ਰੋਡ 'ਤੇ ਹੈ ਜੀ, ਅਤੇ ਅਗਸਤ 20 ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਸਹਾਇਤਾ ਸੰਸਥਾ ਵਾਲਿਆਂ ਦਾ ਪ੍ਰੋਗਰਾਮ ਆ, ਤੁਸੀਂ ਜ਼ਰੂਰ ਜਾਇਓ। ਦੋਸਤੋ, ਪ੍ਰੋਗਰਾਮ ਦੇ ਸ਼ੁਰੂ ਜਦੋਂ ਮੈਂ ਗੱਲ ਕਰ ਰਿਹਾ ਸੀ ਸ਼ਿਵਿੰਦਰ ਜੀ, ਬਈ ਸਾਨੂੰ ਆਲਾ ਦੁਆਲਾ ਸਾਡੇ ਟੀਚਰ ਜਾਂ ਸਾਡੇ ਮਾਂ ਪਿਓ ਸਿਖਾਉਂਦੇ ਨੇ ਇਗਨੋ, ਜੇ ਉਹਨਾਂ ਨੇ ਆਪ ਨਹੀਂ ਸਿੱਖਿਆ ਜੀ ਉਹ ਇਗਨੋਰੈਂਟ ਨੇ, ਉਹ ਵਿਚਾਰੇ ਕਿੱਥੋਂ ਸਿੱਖ ਲੈਂਦੇ। ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਸਿਸਟਮ ਹੀ ਸਿਖਾਉਂਦਾ, ਸਾਡੇ ਮਾਂ ਪਿਓ ਨੇ ਆਪਣੇ ਮਾਂ ਪਿਓ ਤੋਂ ਸਿੱਖਿਆ। ਮਿਹਨਤੀ ਬੰਦੇ ਆ, ਖੇਤਾਂ 'ਚ ਕੰਮ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ, ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੇ, ਜਾਂ ਜਿਹੜੇ ਇੰਪਲੋਈ ਵੀ ਆ ਕੰਮ ਕਰਕੇ ਗੁਜ਼ਾਰਾ ਕਰਨ ਵਾਲੇ, ਆਲੇ ਦੁਆਲੇ ਤੋਂ ਵਿਚਾਰ ਜਿਵੇਂ ਸ਼ਿਵਿੰਦਰ ਨੇ ਦੱਸਿਆ ਉਹ ਆਲੇ ਦੁਆਲੇ 'ਚੋਂ ਵਿਚਾਰ ਸਾਡੇ ਮਨਾਂ ਦੇ ਵਿੱਚ ਆਉਂਦੇ ਨੇ। ਇਹ ਜਿਹੜੇ ਇਹਦੀਆਂ ਗੰਢਾਂ ਬੜੀਆਂ ਪੀੜ੍ਹੀਆਂ ਨੇ, ਜਾਤ ਪਾਤ ਦੀਆਂ, ਕੱਟੜ ਪੁਣੇ ਦੀਆਂ, ਇਹ ਤੋੜਨੀਆਂ ਬੜੀਆਂ ਔਖੀਆਂ ਨੇ। ਬਾਬੇ ਨਾਨਕ ਦਾ ਨਾਂ ਲਿਆ, ਹੋਰ ਬਹੁਤ ਵੱਡੇ ਵੱਡੇ ਫਿਲੋਸਫਰ ਦੁਨੀਆਂ ਦੇ ਵਿੱਚ ਆਏ ਨੇ, ਇਸੇ ਕਰਕੇ ਤਾਂ ਆਪਾਂ ਉਹਨਾਂ ਦਾ ਨਾਂ ਲੈਂਦੇ ਹਾਂ ਵੀ ਉਹਨਾਂ ਨੇ ਉਹ ਬੰਧਨਾਂ ਨੂੰ ਮੰਨਿਆ ਨਹੀਂ, ਉਹਨਾਂ ਨੇ ਉਹ ਜਿਹੜੀਆਂ ਗੰਢਾਂ ਪੀੜ੍ਹੀਆਂ ਪਈਆਂ ਨੇ ਉਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਆ, ਤਾਂ ਕਿ ਮਨੁੱਖਤਾ ਜਿਹੜੀ ਉਹ ਆਜ਼ਾਦੀ ਨਾਲ ਸਾਹ ਲੈ ਸਕੇ। ਬਿਲਕੁਲ ਜੀ, ਬਾਗੀ ਵਿਚਾਰ ਹੋਣੇ ਚਾਹੀਦੇ ਆ, ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ, ਇਹੀ ਤਰੱਕੀ ਦੀ ਨਿਸ਼ਾਨੀ ਆ। ਬਈ ਪੁਰਾਣੀਆਂ ਪਰੰਪਰਾਵਾਂ ਨੂੰ ਚੁਣੌਤੀ ਦੇਣੀ, ਉਹਨਾਂ ਨੂੰ ਸਵਾਲ ਕਰਨਾ, ਇਹੀ ਤਰੱਕੀ ਦੀ ਨਿਸ਼ਾਨੀ ਹੈ। ਜਦੋਂ ਬੰਦਾ ਇਸ ਰਾਹ 'ਤੇ ਪੈਂਦਾ ਫਿਰ ਉਹਦੀ ਜਿਹੜੀ ਰੀਅਲ ਡਿਵੈਲਪਮੈਂਟ ਆ, ਸਰਵਪੱਖੀ ਡਿਵੈਲਪਮੈਂਟ, ਉਹ ਹੁੰਦੀ ਆ। ਮਿੰਟ ਰਹਿ ਗਏ ਸ਼ਿਵਿੰਦਰ ਜੀ ਆਪਣੇ ਕੋਲ ਡੇਢ, ਅਤੇ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ?
ਬਾਕੀ ਇੱਕ ਚੀਜ਼ ਨਾ ਮੈਂ ਐਡ ਜ਼ਰੂਰ ਕਰਨਾ ਚਾਹੁੰਦਾ, ਜਿਵੇਂ ਨਾ ਇੱਕ ਨੋਟ ਕਰਨ ਵਾਲੀ ਆਉਂਦੀ, ਜਿਵੇਂ ਹੁਣ ਜਗੀਰੂ ਮਾਨਸਿਕਤਾ ਪਈ ਆ ਸਾਡੇ ਵਿੱਚ, ਹਾਲਾਂਕਿ ਜਗੀਰਦਾਰੀ ਪ੍ਰਬੰਧ ਨਹੀਂ ਹੈਗਾ, ਪਰ ਮਾਨਸਿਕਤਾ ਤਾਂ ਹਾਲੇ ਨਾ ਉਹ ਸਮਾਜ ਦੇ ਵਿੱਚ। ਕਈ ਵਾਰ ਕਈ ਬੰਦੇ ਨੂੰ ਵੀ ਪਤਾ ਹੁੰਦਾ ਵੀ ਸਾਡੇ ਕੋਲ ਸਾਡੇ ਅੰਦਰ ਇਹ ਜਗੀਰੂ ਲੱਛਣ ਪਏ ਹੈਗੇ ਨੇ, ਉਹ ਕਹਿੰਦੇ ਨਾ ਮੈਂ ਤਾਂ ਆਏ ਹਾਂ, ਲੇਕਿਨ ਉਹ ਸਮੇਂ ਸਮੇਂ ਉੱਤੇ ਦਿਖ ਜਾਂਦੀ ਆ ਪਈ। ਇਸੇ ਤਰ੍ਹਾਂ ਬਿਲਕੁਲ ਇਹੀ ਚੀਜ਼ ਜਿਹੜੀ ਜਾਤ ਵਾਲੇ ਇਸ਼ੂ ਦੇ ਵਿੱਚ ਵੀ ਆਪਾਂ ਦੇਖ ਸਕਦੇ ਹੈਗੇ ਹਾਂ।
ਬਿਲਕੁਲ ਜੀ ਬਿਲਕੁਲ, ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਇਹ ਬੜੀ ਮਾੜੀ ਘਟਨਾ ਜੀ, ਦੇਖੋ ਬੱਚੇ ਨੇ ਉਸ ਘੜੇ ਦੇ ਵਿੱਚੋਂ ਪਾਣੀ ਪੀ ਲਿਆ ਤੇ ਉਹਨੂੰ ਕੁੱਟ ਕੁੱਟ ਕੇ, ਪਹਿਲੀ ਗੱਲ ਤਾਂ ਇੱਕ ਅਧਿਆਪਕ ਦਾ ਕਿਸੇ ਨੂੰ ਕੁੱਟਣਾ, ਅਧਿਆਪਕ ਦਾ ਕੀ ਜੀ, ਕਿਸੇ ਦਾ ਵੀ ਕਿਸੇ ਨੂੰ ਕੁੱਟਣਾ ਜਿੱਡਾ ਮਰਜ਼ੀ ਵਿਰੋਧੀ ਹੋਵੇ ਉਹ, ਇਸ ਗੱਲ ਕਰਕੇ ਹੀ ਬੱਚੇ ਨੂੰ ਤੁਸੀਂ ਮਾਰਦੇ ਹੋ ਕੁੱਟ ਕੁੱਟ ਕੇ। ਮੈਂ ਤਾਂ ਕਹਿੰਦਾ ਜੀ ਵੱਡੇ ਬੱਚੇ ਨੇ ਜਿੱਡਾ ਮਰਜ਼ੀ ਵੱਡਾ ਗੁਨਾਹ ਕਰਤਾ, ਬਹੁਤ ਵੱਡਾ ਗੁਨਾਹ ਕਰਤਾ, ਤੇ ਕੁੱਟ ਕੁੱਟ ਕੇ ਮਾਰਨ ਦਾ ਉਹਨੂੰ ਮਕਸਦ ਕੀ ਹੋਇਆ ਕਿ ਟੀਚਰ ਉਹ ਵੀ ਕੁੱਟ ਕੁੱਟ ਕੇ ਮਾਰੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਤੁਸੀਂ ਜ਼ਰੂਰ ਸਹਾਇਤਾ ਸੰਸਥਾ ਵਾਲਿਆਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣਾ, ਜੇ ਨਾ ਵੀ ਪਹੁੰਚ ਸਕੋ ਦੋਸਤੋ, ਤੁਸੀਂ ਬਾਈ ਚਾਂਸ ਸੱਜਣ ਮਿੱਤਰ ਬਾਹਰ ਗਏ ਹੁੰਦੇ ਨੇ, ਟਰੱਕ ਚਲਾਉਂਦੇ ਨੇ, ਦੂਰ ਅਮੈਰੀਕਾ 'ਚ ਬੈਠੇ ਹੁੰਦੇ ਨੇ, ਕਰਮਜੀਤ ਗਿੱਲ ਜੀ ਨੂੰ ਜ਼ਰੂਰ ਕਾਲ ਕਰ ਲਿਓ 6472734243 6472442443। ਦੇਖੋ, ਇੱਕ ਤਾਂ ਇਹ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਿਨ੍ਹਾਂ ਦੇ ਕੋਲ ਪੜ੍ਹਨ ਦੇ ਸਾਧਨ ਹੀ ਨਹੀਂ ਹੈ, ਇੰਟੈਲੀਜੈਂਟ ਬੱਚੇ ਨੇ। ਇੱਕ ਇਹ ਜਿਹੜਾ ਇਹਨਾਂ ਦਾ ਫਾਰਮਰ ਸਪੋਰਟ ਗਰੁੱਪ ਆ ਨਾ, ਫਾਰਮਰਸ ਨੇ ਜਿਨ੍ਹਾਂ ਨੇ ਸੁਸਾਈਡ ਕਰ ਲਿਆ, ਆਪ ਤਾਂ ਦੇਖੋ ਬੰਦਾ ਤੁਰ ਜਾਂਦਾ, ਪਰ ਆਪਾਂ ਪਰਸੋਂ ਵੀ ਗੱਲ ਕਰਦੇ ਸੀ ਕਿ ਜਿਉਂਦੇ ਮਰਦੇ ਨੇ ਜਿਹੜੇ ਪਿੱਛੇ ਬੱਚੇ ਰਹਿ ਜਾਂਦੇ ਨੇ ਜਾਂ ਪਰਿਵਾਰ ਦੇ ਦੂਜੇ ਮੈਂਬਰ ਰਹਿ ਜਾਂਦੇ ਨੇ, ਇਹ ਉਹਨਾਂ ਬੱਚਿਆਂ ਦੀ ਮਦਦ ਕਰਦੇ ਨੇ। ਜਾਂ ਫਿਰ ਇਹ ਅੱਖਾਂ ਦੀਆਂ ਸਰਜਰੀਜ਼ ਕਰਦੇ ਨੇ, ਮੁਫਤ ਕੈਂਪ ਲਾਉਂਦੇ ਨੇ, ਝੁੱਗੀਆਂ ਝੌਂਪੜੀਆਂ ਵਾਲੇ ਬੱਚੇ ਪੜ੍ਹ ਲਿਖ ਨਹੀਂ ਸਕਦੇ, ਉਹਨਾਂ ਵਾਸਤੇ ਸਕੂਲ ਚਲਾਏ ਹੋਏ ਨੇ। ਤੁਸੀਂ ਆ ਕੇ ਇਹਨਾਂ ਦੀ ਪ੍ਰੈਜੈਂਟੇਸ਼ਨ ਜ਼ਰੂਰ ਦੇਖਿਓ ਦੋਸਤੋ, ਤੁਸੀਂ 20 ਅਗਸਤ 6 ਤੋਂ ਲੈ ਕੇ 9 ਵਜੇ ਤੱਕ ਪ੍ਰੀਤ ਪੈਲਸ ਦੇ ਵਿੱਚ, ਕੈਨੇਡੀ ਰੋਡ 'ਤੇ ਆ, 5835 ਕੈਨੇਡੀ ਰੋਡ। ਲਓ ਜੀ, ਸਾਡਾ ਸਮਾਂ ਹੋ ਗਿਆ ਸਮਾਪਤ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Taza Milton Halal Food Festival,
August 21st, Sunday from 12 p.m. to 10 p.m.
Free entry, free parking, musical show with the Fakhir live performance. आइए 75th सेलिब्रेशन ऑफ पाकिस्तान इंडिपेंडेंस मिल के मनाते हैं मिल्टन कम्युनिटी स्पोर्ट्स पार्क 805 सेंटा मारिया बुलेवार्ड इन मिल्टन फॉर स्पॉन्सरशिप एंड स्टॉल बुकिंग कॉल आमिर शमसी 416-662-7861
The most glorious.
glorious. The most exciting. The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorships, please call 905-849-5551 or log on to humawards.ca.
कनेडियन स्पोर्ट्स एंड रिक्रिएशन मार्केटिंग की जानिब से पेश खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकी ने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26, 27 and 28 एट CAA सेंटर Brampton. مزید معلومات اور فری رجسٹریشن کے لیے وزٹ کریں fantasticfest.com.
UK, سویٹزرلینڈ اتے اٹلی تو بعد خالستان ریفرنڈم دیاں ووٹاں دا اگلا پڑا کینیڈا کینیڈا وچ خالستان دیاں ووٹاں دا پہلا سینٹر برمپٹن وچ لگے گا برمپٹن وچ خالستان دیاں ووٹاں 18 ستمبر دن ایتوار نو گور روڈ تے ستھت گور میڈوز کمیونٹی سینٹر وچ پین گیاں ہور جانکاری لئی سمپرک کرو 437-423-2669 ਜਾਂ 437-423-2668
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए